अकाल मूरत अजूनी सैभं गुर प्रसाद जग हाद सच जुगाद सच है भी सच नानक होसी भी सच एक अदती गुरु नानक देवा ओ अंकार गुर अंगद अखेगा सतनाम गुर अमर प्यारे करता रामदास गुरबारे पुरख श्री अर्जुन सुखदानी निरपा हर गोबिंद गुण खाने निर्वैर गुरु है श्री हर राय अकाल मूर्त हर कृष्ण दयाए अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहे गुरु बंदन भगवान तुम्हारी महिमा अपरि अपारा जां का लहो न किन्हो पारा देव देव राजन के राजा दीन दयाल गरीब नवाज कहां बुद्ध प्रभु तुच्छ हमारी वरण सकै महिमा जो तिहारी हम ना सगत कर सिहत तुम्हारी आप ले हो तुम कथा सुधारी सोका टल गुरु सेवी अहनित सहज सुभाय दर्शन परसै गुरु कै जन्म मरण दुख जाय दर्शन परसै गुरु कै जन्म मरण दुख जाय
सतनाम श्री वाहिगुरु साहिब जी एक ओंकार सतगुर प्रसाद राग सूही बाणी शेख प्रीत जी की तप तप लोहे लोहे हाथ मरोर बावर होई सो सहलोर तैसा मन मह किया रोस मुझ अवगुण सह नाही दोस तैं साहिब की मैं सार न जानी जोवन कोए पाछे पछतानी एक ओंकार सतगुर प्रसाद राग सूही बाणी शेख प्रीत प्रीत जी की तप तप लोहे लोहे हाथ मरोर
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत्संग जीओ आप सरबत संगतां ने सतगुरु जी दे पावन दरबार विच पहुंच करके जो दसों पातशाहियों की आत्मिक जोत श्री गुरु ग्रंथ साहिब जी महाराज चवर छत्र तख्त दे मालक गरीब नवाज सतगुरु दे दीदार कीते हन उस उपरंत तन सो थान बसंत तन जह जपिए नाम कथा कीर्तन हर अतक ना सुख सहज बसरा इस महाभाग दे अनुसार कथा भी होई कीर्तन भी होया और सहज पद का आनंद लैण वास्ते सतगुरु सचे पातशाह दी महान बख्शिश होई उस अस्थान ते बैठे हो साध संगत अस्थान जगमग नूर है लख लख शशियर पान किरण थरूर है सतगुरु सचे पातशाह दी अपार बख्शिश होई है आए मिल गुर सिख आए मिल तू मेरे गुरु के प्यारे पर उपकार तुहाडा पाई प्रबंधक सजना दा ऐसियां गुरमुख रूहां दा मिलाप करा दिता है दास भी अपने आप नूं धनता योग समझदा है ये घड़ियां सफरियां हन सिंह साहिब भाई हरदीप सिंह जी ਹਜ਼ੂਰ ਸਾਹਿਬ ਜਿਨ੍ਹਾਂ ਦੇ ਕਥਾ ਦੇ ਚਿੰਨ੍ਹ ਛੱਡੇ ਹੋਏ ਸਦੀਵ ਕਾਲ ਦੇ ਵਿੱਚ ਰਹਿਣਗੇ, ਜੋ ਪਿਆਰ ਸਤਿਕਾਰ ਗੁਰੂ ਕੀ ਪਾਵਨ ਕਥਾ ਦਾ ਸਹਿਜ ਭਾਅ ਦੇ ਨਾਲ ਵੰਡਦੇ ਰਹੇ, ਅੰਮ੍ਰਿਤ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਇਹਨਾਂ ਦੀ ਰਸਨਾ ਤੋਂ ਬੇਅੰਤ ਗੁਰਸਿੱਖਾਂ ਨੇ ਸਤਿਗੁਰੂ ਦੇ ਪਾਵਨ ਤਖਤ ਤੇ ਕਥਾ ਦਾ ਰਸਤਾ ਅਸੀਂ ਜੀ ਮਾਣਿਆ। ਅੱਜ ਦੇਸ਼ਾਂ ਪ੍ਰਦੇਸਾਂ ਦੇ ਅੰਦਰ ਵਿਚਰ ਕਰਕੇ ਪਿੰਡਰਾਂ ਵਾਲੀ ਟਕਸਾਲ ਦੇ ਸਾਧ ਸੰਗੀ ਵਿਦਿਆਰਥੀ ਹਨ, ਸਿੰਘ ਸਾਹਿਬ, ਔਰ ਬੜੀ ਰਸ ਭਿੰਨੀ ਮਿੱਠੀ ਜ਼ਬਾਨ ਦੇ ਨਾਲ, ਕਿਉਂਕਿ ਕਰਨੀ ਵਾਲੇ ਗੁਰਸਿੱਖਾਂ ਦੀਆਂ ਰਸਨਾਂ ਮਿੱਠੀਆਂ ਹੁੰਦੀਆਂ ਹਨ, ਜਿਉਂ ਬੋਧਨ ਅਤੇ ਵੇਸੁਹਾ। ਉਸ ਤੋਂ ਉਪਰੰਤ ਸਿੱਖ ਜਗਤ ਦੇ ਅੰਦਰ ਜਿਨ੍ਹਾਂ ਮਹਾਂਪੁਰਸ਼ਾਂ ਦਾ ਸਦਾ ਵਾਸਤੇ ਸਾਧ ਸਿੰਘ ਜੀ ਐਸਾ ਸਥਾਨ ਹੈ ਜੋ ਹੋਰ ਕੋਈ ਮਹਾਂਪੁਰਸ਼ ਮਿਲ ਨਹੀਂ ਸਕਿਆ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼, ਅਵਤਾਰੀ ਮਹਾਂਪੁਰਸ਼ ਸਾਧ ਸਿੰਘ ਜੀ, ਉਹਨਾਂ ਦੀ ਸੰਪਰਦਾ ਦੇ ਗੁਰਮੁਖ ਪਿਆਰੇ ਬਾਬਾ ਮਿੱਠਾ ਸਿੰਘ ਜੀ ਮਹਾਂਪੁਰਸ਼, ਬਾਬਾ ਜੰਗ ਸਿੰਘ ਜੀ ਮਹਾਂਪੁਰਸ਼ ਜੋ ਕੀਰਤਨ ਕਰ ਰਹੇ ਸਨ, ਇਹ ਬਜ਼ੁਰਗ ਰੂਹਾਂ ਨੇ ਆਪ ਜੀ ਨੂੰ ਸਿੱਧੀਆਂ ਧਾਰਨਾ ਦੁਆਰਾ, ਕੀਰਤਨ ਦੁਆਰਾ, ਜੋ ਮਹਾਂਪੁਰਸ਼ਾਂ ਨੇ ਸਿੱਧੇ ਸਾਦੇ ਲੋਕਾਂ ਦੇ ਅੰਦਰ ਸਿੱਖੀ ਹਿਰਦੇ ਦੇ ਅੰਦਰ ਬੀਜ ਬੀਜਣ ਦੇ ਲਈ ਬੜੇ ਸਿੱਧੇ ਢੰਗ ਦੇ ਨਾਲ ਪਿੰਡਾਂ ਦੇ ਅੰਦਰ ਵਿੱਚ ਗਏ, ਜਿੱਥੇ ਲੋਕ ਬੋਲੀਆਂ ਪਾਉਂਦੇ ਸਨ ਗੰਦੀਆਂ, ਉੱਥੇ ਗੁਰੂ ਕੀ ਸਾਧ ਸਿੰਘ ਜੀ ਬਾਣੀ ਦੇ ਅਰਥਾਂ ਨੂੰ ਸਾਜਾਂ ਨਾਲ ਗਾਇਆ। ਜਿਹਨੂੰ ਅਣਜਾਣ ਲੋਕ ਕਹਿੰਦੇ ਜੀ ਧਾਰਨਾ ਕੱਚੀ ਹੁੰਦੀ ਹੈ ਨਾ, ਉਹ ਬਾਣੀ ਦੇ ਅਰਥ ਨੂੰ ਹੀ ਗਾਇਨ ਕੀਤਾ ਜਾਂਦਾ, ਸਮਝਦੀ ਉਹ ਗੱਲ ਹੈ ਸਾਧ ਸਿੰਘ ਜੀ। ਸੋ ਆਪ ਜੀ ਵੇਲੇ ਕਿਰਤ ਕਿਰਤ ਹੋਏ ਹੋ, ਆਓ ਦਾਸ ਨੂੰ ਵੀ ਇਹਨਾਂ ਗੁਰਮੁਖ ਰੂਹਾਂ ਦੇ ਸਾਹਮਣੇ ਆਪਣੀ ਸੰਥਿਆ ਪਕਾਉਣ ਦਾ ਸਮਾਂ ਮਿਲਿਆ। ਗੁਰੂ ਕਿਰਪਾ ਕਰੇ, ਆਓ ਮਨ ਬਿਰਕੀਆਂ ਇਕਾਗਰ ਕਰੋ। ਜੋ ਲੜੀਵਾਰ ਕਥਾ ਸਾਧ ਸਿੰਘ ਜੀ ਜਥੇ ਸੰਗਤ ਦੇ ਅੰਦਰ ਕਈ ਵਰ੍ਹਿਆਂ ਤੋਂ ਚੱਲ ਰਹੀ ਹੈ, ਪੰਜਵੀਂ ਕਥਾ, ਸਤਿਗੁਰੂ ਜੀ ਬਖਸ਼ਿਸ਼ ਕਰਨ, ਉਸ ਕਥਾ ਦੇ ਵਿੱਚੋਂ ਜੋ 794 ਅੰਗ ਤੇ ਰਾਗ ਸੂਹੀ ਦੇ ਅੰਦਰ ਸਾਧ ਸਿੰਘ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਹੈ, ਕਿਉਂਕਿ ਰਾਗਾਂ ਦੇ ਅੰਦਰ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਵਢਾਂਸ ਸੋਟ ਧਨਾਸਰੀ ਜੈਤਰੀ ਟੋਡੀ ਬੈਰਾੜੀ ਪਲੰਗ ਸੂਹੀ ਬਿਲਾਵਲ ਗੋਣ ਰਾਮ ਕਲੀ ਨਟ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਪੈਰੋਂ ਸੰਤ ਸਾਰੰਗ ਮਲਾਰ ਕਾਨੜਾ ਕਲਿਆਣ ਪ੍ਰਭਾਤੀ ਜੈ ਜੈ ਬੰਤੀ 31 ਰਾਗ ਨੇ ਸਾਧ ਸਿੰਘ ਜੀ। ਇਹਨਾਂ 31 ਰਾਗਾਂ ਦੇ ਵਿੱਚੋਂ ਇੱਥੇ ਸੂਹੀ ਰਾਗਣੀ ਹੈ ਸਾਧ ਸਿੰਘ ਜੀ, ਜਿਹਦੇ ਅੰਦਰ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਮੰਗਲ। ਸਾਧ ਸਿੰਘ ਜੀ ਸੰਸਕ੍ਰਿਤ ਗ੍ਰੰਥਾਂ ਦੇ ਅੰਦਰ 3 ਪ੍ਰਕਾਰ ਦੇ ਲਿਖੇ ਹੋਏ ਹੈ, ਪਰ ਧੰਨ ਮਹਾਂਪੁਰਸ਼ਾਂ ਦੀ ਕਮਾਈ ਪਿੰਡਰਾਂ ਵਾਲੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਕੁਝ ਆਪਣੇ ਅਨੁਭਵ ਦੁਆਰਾ ਸਾਧ ਸਿੰਘ ਜੀ ਵਿਸ਼ੇਸ਼ ਕਰਕੇ ਗੱਲਾਂ ਖੋਲੀਆਂ, ਜਿਹੜੀਆਂ ਸਿੱਖ ਜਗਤ ਦੇ ਅੰਦਰ ਤਾਂ ਦੁਰਲੱਭ ਹੈ ਹੀ। ਸੰਸਕ੍ਰਿਤ ਦੇ ਵਿਦਵਾਨ ਵੀ ਸਾਧ ਸਿੰਘ ਜੀ ਬੜਾ ਹੈਰਾਨ ਹੁੰਦੇ ਹੈ ਕਿ ਅਨੁਭਵ ਦੁਆਰਾ ਸਿੱਧ ਕਰਕੇ ਰੱਖ ਦਿੱਤੀ ਗੱਲ ਕਿ ਮੰਗਲ ਜਿਹੜਾ ਸੰਸਕ੍ਰਿਤ ਦੇ ਅੰਦਰ 3 ਪ੍ਰਕਾਰ ਦੇ ਹੀ ਲਿਖਿਆ ਸੀ, ਵਸਤੂ ਨਿਰਦੇਸ਼ਕ ਮੰਗਲ ਲਿਖਿਆ ਸੀ, ਆਸ਼ੀਰਵਾਦ ਆਤਮਕ ਮੰਗਲ ਲਿਖਿਆ ਸੀ, ਇਸੇ ਤਰ੍ਹਾਂ ਸਾਧ ਸਿੰਘ ਜੀ ਨਮਸਕਾਰ ਆਤਮਕ ਮੰਗਲ ਲਿਖਿਆ ਸੀ। ਮਹਾਂਪੁਰਸ਼ਾਂ ਨੇ ਕਿਹਾ ਭਾਈ ਮੰਗਲ 4 ਕਿਸਮ ਦਾ ਹੁੰਦਾ, ਆਤਮ ਚਿੰਤਨ ਮੰਗਲ ਇਹ 4 ਕਿਸਮ ਦਾ। ਮਹਾਂਪੁਰਸ਼ਾਂ ਨੇ ਇਹ ਨਹੀਂ ਵੀ ਆਪਣੇ ਕੋਲੇ ਗੁਰਬਾਣੀ ਦੇ ਅਨੁਸਾਰ ਸਿੱਧ ਕੀਤਾ ਸਾਧ ਸਿੰਘ ਜੀ, ਮਹਾਂਪੁਰਸ਼ਾਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਡੰਡੌਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹ ਸਲੋਕ ਦੇ ਅੰਦਰ 4 ਮੰਗਲ ਨੇ ਸਾਧ ਸਿੰਘ ਜੀ, ਡੰਡੌਤ ਵੰਦਨ ਅਨਕ ਵਾਰ ਇੰਨੇ ਅੱਖਰਾਂ ਦੇ ਅੰਦਰ ਨਮਸਕਾਰ ਆਤਮਕ ਮੰਗਲ ਹੈ, ਸਰਬ ਕਲਾ ਸਮਰੱਥ ਇਹ ਵਸਤੂ ਨਿਰਦੇਸ਼ਕ ਮੰਗਲ ਹੈ ਸਾਧ ਸਿੰਘ ਜੀ, ਡੋਲਨ ਤੇ ਰਾਖੋ ਪ੍ਰਭੂ ਇਹ ਸਾਧ ਸਿੰਘ ਜੀ ਆਸ਼ੀਰਵਾਦ ਆਤਮਕ ਮੰਗਲ ਹੈ, ਜਿਹੜੀਆਂ ਪਿਛਲੀਆਂ ਪੰਕਤੀਆਂ ਨਾਨਕ ਦੇ ਕਰ ਹੱਥ, ਕਰਦਾ ਨਾਮ ਵੀ ਹੱਥ ਹੀ ਹੈ, ਹੱਥ ਵੀ ਹੱਥ ਹੋਵੇ ਕਹਿੰਦੇ ਹੈ, ਹੱਥ 2 ਹੁੰਦੇ ਨੇ ਸਾਧ ਸਿੰਘ ਜੀ, ਇੱਕ ਸੱਜਾ ਇੱਕ ਖੱਬਾ, ਜੇ ਆਪਣੇ ਹੱਥ ਦੇ ਉੱਤੇ ਦੂਸਰੇ ਨੂੰ ਕਹਿ ਦੀਏ ਆਹ ਕਰ ਹੈ ਆਹ ਹੱਥ ਹੈ ਹੱਥ ਦੇ ਉੱਤੇ ਐ ਹੱਥ ਧਰ ਲਈਏ, ਅਤਿਅੰਤ ਹੀ ਸਮੀਪ ਹੁੰਦਾ, ਨੇੜੇ ਦਿਸਦਾ। ਇਸੇ ਤਰ੍ਹਾਂ ਆਪਣੀ ਆਤਮਾ ਨੂੰ ਸਾਧ ਜੀ ਆਪਣਾ ਸਰੂਪ ਨੇਚੇ ਕਰਕੇ ਉਹਦਾ ਚਿੰਤਨ ਕਰਨਾ, ਨਾਨਕ ਦੇ ਕਰ ਹੱਥ। ਇਸੇ ਤਰ੍ਹਾਂ ਸਾਧ ਜੀ ਵੈਰਾਗ ਦੀਆਂ ਕਿਸਮਾਂ ਸੱਤ ਲਿਖੀਆਂ ਸੰਸਕ੍ਰਿਤ ਦੇ ਅੰਦਰ, ਯਤਮਾਨ ਬਤਰੇਕ ਏਕ ਇੰਦਰੀਏ ਵਸੀਕਰਨ, ਤੀਬਰ ਵੈਰਾਗ, ਤਰਤੀਬਰ ਵੈਰਾਗ, ਤਰਤੀਬਰ ਤਰਤਮ ਵੈਰਾਗ। ਮਹਾਂਪੁਰਸ਼ਾਂ ਨੇ ਸੋਚਿਆ ਵੀ ਜਿੱਥੇ ਵੈਰਾਗ ਦੀ ਗੱਲ ਆਉਂਦੀ ਹੈ ਉੱਥੇ ਰਤਨਾਂ ਦੇ ਨਾਲ ਤੋਲਿਆ ਜਾਂਦਾ ਹੈ। ਰਤਨ ਨੌ ਕਿਸਮ ਦੇ ਹੁੰਦੇ ਹੈ, ਵੈਰਾਗ ਸੱਤ ਕਿਸਮ ਦਾ। ਸਾਧ ਸਿੰਘ ਜੀ ਰਹਿ ਗਿਆ ਵੀ ਗੱਲ ਅਧੂਰੀ ਹੈ। ਉੱਥੇ ਫਿਰ ਮਹਾਂਪੁਰਸ਼ਾਂ ਨੇ ਆਪਣੇ ਅਨੁਭਵ ਦੁਆਰਾ ਇੱਕ ਮੰਦ ਵੈਰਾਗ, ਇੱਕ ਕਾਰਨ ਵੈਰਾਗ, ਇਹ ਦੋ ਵਿੱਚ ਜਮ੍ਹਾਂ ਕਰਕੇ ਜਿਵੇਂ ਨਵਰਤਨੇ ਹੁੰਦੇ ਹੈ ਕਿ ਵੈਰਾਗ ਦੀ ਮਿਸਾਲ ਦੇਣ ਲੱਗੇ ਹਾਂ, ਮਿਸਾਲ ਅਧੂਰੀ ਨਾ ਰਹਿ ਜਾਏ। ਉਹ ਵੀ ਵੈਰਾਗ ਵੀ ਨੌ ਕਿਸਮ ਦਾ ਸਾਧ ਸਿੰਘ ਜੀ ਲਿਖ ਲਿਆ। ਧੰਨ ਮਹਾਂਪੁਰਸ਼ ਸਾਧ ਸਿੰਘ ਜੀ ਕਥਾ ਤਾਂ ਉਹ ਮਹਾਂਪੁਰਸ਼ ਕਰਦੇ ਸਿੱਖ ਜਗਤ ਦੇ ਅੰਦਰ ਜਿਨ੍ਹਾਂ ਦੀ ਜ਼ਿੰਦਗੀ ਨੂੰ ਸਾਧ ਸਿੰਘ ਜੀ ਇੱਕ ਸਿੱਖਾਂ ਦੀ ਯੂਨੀਵਰਸਿਟੀ ਕਿਹਾ ਗਿਆ। ਡੇਢ ਡੇਢ ਸੌ ਸਿੰਘ ਨੂੰ ਲੈ ਕੇ ਨਾਲ ਵਿਚਰਦੇ ਕਿੱਥੇ ਆ ਸਾਧ ਸਿੰਘ ਜੀ ਕਥਾ ਉਹਨਾਂ ਦੇ ਉਹ ਅੱਖਰਾਂ ਨੂੰ ਸਾਧ ਸਿੰਘ ਜੀ ਪਕਾ ਲਈਏ ਜਿੰਨੇ ਵੀ ਵਿਦਿਆਰਥੀ ਸੰਪਰਦਾ ਦੇ, ਤਾਂ ਵੀ ਭਾਗਾਂ ਵਾਲੀ ਗੱਲ ਹੈ। ਅੱਜ ਉਹ ਵੀ ਅਰਥ ਸਾਧ ਸਿੰਘ ਲੋਪ ਹੋ ਰਹੇ ਨੇ। ਕਾਪੀਆਂ ਤੇ ਰਹਿ ਗਏ ਜਿਹੜੇ ਪੁਰਾਣੇ ਵਿਦਿਆਰਥੀ ਮਿਹਨਤਾਂ ਕਰਦੇ, ਕਿਹੜਾ ਕਾਪੀਆਂ ਲਿਖਦਾ, ਕਿਹੜਾ ਅਰਥ ਸਾਧ ਸਿੰਘ ਜੀ ਲਿਖਦਾ। ਨਵੇਂ ਨਵੇਂ ਵਿਹੰਗਵਾਂ ਦੇ ਅੰਦਰ ਨਵੀਆਂ ਤਰ੍ਹਾਂ ਦੀਆਂ ਵਾਸ਼ਨਾ, ਉਹੋ ਜਿਹਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ, ਜਿਨ੍ਹਾਂ ਦੇ ਰੋਮਾਂ ਥੀ ਵੀ ਵਾਹਿਗੁਰੂ ਸ਼ਬਦ ਦੀਆਂ ਧੁਨਾਂ ਸਾਧ ਸਿੰਘ ਡਾਕਟਰ ਦੀਵਾਨ ਸਿੰਘ ਨੇ ਸੁਣੀਆਂ, ਲੁਧਿਆਣੇ ਸਿਵਲ ਸਰਜਨ ਸੀ ਜਿਹੜਾ। ਉਹਨਾਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੇ ਕਿ ਮਹਾਂਪੁਰਸ਼ੋ, ਮੈਂ ਤਾਂ ਇੱਕ ਸੇਵਾਦਾਰ ਹਾਂ, ਸੇਵਾ ਦੀ ਡਿਊਟੀ ਲੱਗੀ ਆ, ਕੀਰਤਨ ਸਿੱਧੀਆਂ ਧਾਰਨਾ ਦਾ, ਤੁਹਾਡੇ ਤੇ ਏਡੀ ਵਾਹਿਗੁਰੂ ਦੀ ਬਖਸ਼ਿਸ਼ ਹੈ, ਤੁਸੀਂ ਕਿਰਪਾ ਕਰੋ ਇੱਕ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕੀ ਕੰਸੀ ਦਮਦਮੀ ਟਕਸਾਲ ਇੱਥੋਂ ਹੀ ਚੱਲੀ ਹੈ, ਤੁਸੀਂ ਆਪਣੇ ਇਸ ਮੁੱਢ ਦੇ ਵਿੱਚ ਇੱਕ ਕਥਾ ਸੁਣਾ ਦਿਓ। ਉੱਥੇ ਸਾਧ ਸਿੰਘ ਜੀ ਪ੍ਰਬੰਧ ਸਾਰਾ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਨੇ। ਸਾਰੇ ਆਪਣੇ ਵਿਦਿਆਰਥੀਆਂ ਨੂੰ ਲੈ ਕੇ, 40 ਕੁ ਵਿਦਿਆਰਥੀ ਮਹਾਂਪੁਰਸ਼ਾਂ ਨਾਲ ਹੋਇਆ ਕਰਦੇ ਸੀ। ਦਾਸ ਦੇ ਉਹਨਾਂ ਵਿੱਚ ਇੱਕ ਮਾਮਾ ਜੀ ਸੀ ਸੰਤਾ ਸਿੰਘ ਕਾਠ ਮੱਠੀ ਦੇ, ਵੱਡਿਆਂ ਮਹਾਂਪੁਰਸ਼ਾਂ ਦੇ ਵਿਦਿਆਰਥੀ, ਉਹ ਸੁਣਾਇਆ ਕਰਦੇ ਐਸੇ ਸਾਧ ਸਿੰਘ ਜੀ ਬਚਨ। ਉੱਥੇ ਲਿਜਾ ਕਰਕੇ ਫਿਰ ਮਹਾਂਪੁਰਖਾਂ ਨੇ ਇੱਕ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕੀਤੀ। ਉਹਦੇ ਵਿੱਚ ਸਾਧ ਸਿੰਘ ਮਸਤਵਾਣੀ ਸੰਪਰਦਾ ਦੇ ਅੰਦਰ ਇਹ ਟਕਸਾਲ ਦੀ ਵਿਦਿਆ ਤੇ ਗਿਆਨੀ ਬਹਾਦਰ ਸਿੰਘ ਜੀ, ਗਿਆਨੀ ਸੁੱਚਾ ਸਿੰਘ ਜੀ ਮਹਾਂਪੁਰਸ਼, ਇਹਨਾਂ ਦੇ ਸਾਧ ਸਿੰਘ ਜੀ ਨਾਲ ਦੇ ਮਹਾਂਪੁਰਸ਼, ਕਈ ਮਹਾਂਪੁਰਸ਼ ਵੀ ਗਿਆਨੀ ਬਣਾਏ ਮਹਾਂਪੁਰਸ਼ਾਂ ਨੇ ਵੱਡਿਆਂ ਨੇ। ਉਦੋਂ ਦਾ ਸੰਪਰਦਾ ਦੇ ਨਾਲ ਬਿਲਕੁਲ ਸਾਧ ਸਿੰਘ ਜੀ ਸਕੇ ਭਰਾਵਾਂ ਵਾਲਾ ਇਹਨਾਂ ਦੋਨਾਂ ਸੰਪਰਦਾ ਦਾ ਪਿਆਰ ਸਤਿਕਾਰ ਅੱਜ ਤੱਕ ਚੱਲਿਆ ਆ ਰਿਹਾ ਹੈ। ਗੁਰੂ ਕਿਰਪਾ ਕਰੇ, ਆਓ ਸਤਿਗੁਰੂ ਜੀ ਕਿਰਪਾ ਕਰਨ ਤੇ ਇਹ ਮੰਗਲ ਵਸਤੂ ਨਿਰਦੇਸ਼ਕ ਮੰਗਲ ਹੈ। ਇੱਕ ਨਾਮ ਸਾਧ ਸਿੰਘ ਜੀ ਅਦੁੱਤੀ ਨੂੰ ਕਹਿੰਦੇ ਜਿਹਦੇ ਤੇ ਦੂਆ ਬਣਨਾ ਹੋਵੇ ਮਹਾਰਾਜ ਨੇ, ਤੇ ਏਕਾ ਸਾਧ ਸਿੰਘ ਜੀ ਜੇ ਈੜੀ ਨੂੰ ਸਿਹਾਰੀ ਲਾ ਕੇ ਕੱਕੇ ਨੂੰ ਔਂਕੜ ਇੱਕ ਐਂ ਵੀ ਲਿਖ ਸਕਦੇ ਸੀ ਮਹਾਰਾਜ। ਆਮ ਕਰਕੇ ਜੇ ਪੰਜਾਬੀ ਚ ਗੁਰਮੁਖੀ ਲਿਪੀ ਚ ਲਿਖੀਏ ਇੱਕ ਐਂ ਹੀ ਲਿਖਾਂਗੇ ਆਪਾਂ ਈੜੀ ਤੇ ਕੱਕੇ ਨੂੰ ਮਾਤਰਾ ਲਾ ਕੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸੀ ਵੀ ਇਹ ਦਵੈਸ਼ ਕਰਨ ਵਾਲੇ ਲੋਕਾਂ ਨੇ ਇਸ ਏਕੇ ਨੂੰ ਪਾੜ ਕੇ ਦੋ ਕਰ ਦੇਣੇ, ਵੀ ਈੜੀ ਅਲੱਗ ਹੈ ਜੀ, ਕੱਕਾ ਅਲੱਗ ਹੈ, ਇਹਨੂੰ ਹੁਣ ਦੋ ਨਹੀਂ ਕਰ ਸਕਦੇ, ਇੱਕ ਲਿਖ ਦਿੱਤਾ। ਇਹਨੂੰ ਕਿੱਥੋਂ ਵੱਢਣਗੇ ਏਕੇ ਨੂੰ ਸਾਧ ਸਿੰਘ ਜੀ, ਜਿਹੜੇ ਦਵੈਸ਼ ਵਾਲੇ ਲੋਕ ਹਨ ਉਹਨਾਂ ਨੇ ਦੋ ਕਰ ਦੇਣੇ ਸੀ, ਦੋ ਅੱਖਰ ਨੇ, ਦੋ ਅੱਖਰ ਇਹ ਨਹੀਂ ਛੱਡੇ, ਇੱਕੋ ਲਿਖ ਦਿੱਤਾ। ਇੱਕ ਅਦੁੱਤੀ ਦਾ ਵਾਚਕ ਹੈ ਦੀ ਜਿਹਦੇ ਦੂਆਪਣ ਨਹੀਂ ਹੈ, ਤੇ ਦੂਸਰਾ ਸਾਧ ਜੀ ਓਅੰਕਾਰ। ਮੈਂ ਸੰਖੇਪ ਨਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਸਮੇਂ ਦਾ ਵੀ ਖਿਆਲ ਰੱਖਣਾ ਹੈ। ਓਅੰਕਾਰ ਨਾਮ ਸਾਧ ਜੀ ਅਕਾਰ ਓਕਾਰ ਮੁਕਾਰ ਪੁਨ ਅਰਗ ਬਿੰਦ ਪਹਿਚਾਨ, ਚਾਰੋਂ ਕੋ ਸਮੁਦਾਇ ਜੋ ਓਅੰਕਾਰ ਪਹਿਚਾਨ। ਓਅੰਕਾਰ ਦੇ ਬੜੇ ਅਰਥ ਕੀਤੇ ਨੇ ਸਾਡੇ ਵੱਡਿਆਂ ਮਹਾਂਪੁਰਖਾਂ ਬਜ਼ੁਰਗਾਂ ਨੇ ਸਾਧ ਸਿੰਘ ਜੀ। ਗੁਰੂ ਕਿਰਪਾ ਕਰੇ, ਉਹ ਜਿਹੜਾ ਉਚਾਰਨ ਕਰਨ ਮਾਤਰ ਸੇ, ਉਚਾਰਨ ਕਰਨ ਵਾਲੇ ਦੀ ਅੰਗ ਕਹੀਏ ਪੱਖ ਕਰੇ ਰੱਖਿਆ ਕਰੇ, ਸੋ ਕਹੀਏ ਓਅੰਕਾਰ। ਸਭ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਬੁੱਧੀ ਬਿਜਲੀ ਚੰਦ ਸੂਰਜ ਤਾਰੇ ਖੱਟ ਜੋਤੀਆਂ ਮੰਨੀਆਂ ਨੇ ਸਾਧ ਸਿੰਘ ਜੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਭ ਦਾ ਪ੍ਰਕਾਸ਼ ਰੂਪ ਹੈ, ਸਤ ਨਾਸ ਤੋਂ ਰਹਿਤ, ਜਿਹਦਾ ਕਦੇ ਵੀ ਨਾਸ ਨਹੀਂ ਹੁੰਦਾ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ। ਵੇਦ ਆਪਣੀ ਭਾਸ਼ਾ ਵਿੱਚ ਕਹਿੰਦਾ ਤ੍ਰੈ ਕਾਲ ਅਵਧ ਤਿੰਨ ਸੱਤ ਤਿੰਨ, ਕਿ ਜਿਹੜਾ ਤਿੰਨੋਂ ਕਾਲੋਂ ਮੇਂ ਵਾਧ ਨਾ ਹੋਵੋ ਸੱਤ ਕਹੀਦਾ। ਉਹ ਕਹਿੰਦੇ ਸੱਤ ਉਹ ਹੈ ਜਿਹੜਾ ਤਿੰਨਾਂ ਸਮਿਆਂ ਦੇ ਵਿੱਚ ਹੀ ਨਾਸ਼ ਨਾ ਹੋਵੇ। ਸਤ ਨਾਮ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਇਹ ਬ੍ਰਹਮ ਦੇ ਵਿਸ਼ੇਸ਼ਣ ਹਨ। ਸਤ ਚੇਤਨ ਆਨੰਦ ਵਿਦਾਂਤ ਮਤੀ ਕਹਿੰਦੇ ਅਸਤੀ ਪ੍ਰੰਤੀ ਪ੍ਰੇ ਤੇ ਗੁਰਮਤ ਦੇ ਵਿੱਚ ਕਿਹਾ ਸਤ ਗੁਰ ਪ੍ਰਸਾਦ ਉਚਾਰਨ ਕਿਵੇਂ ਸਤਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕੀ ਹੈ ਕਿਰਪਾ ਦੇ ਨਾਲ ਐਸਾ ਸਤ ਚੇਤਨ ਆਨੰਦ ਬ੍ਰਹਮ ਜਿਹੜਾ ਹੈ ਉਹਦੀ ਭਾਈ ਪ੍ਰਾਪਤੀ ਹੁੰਦੀ ਹੈ ਬਾਣੀ ਦੁਆਰਾ ਸਤਿਗੁਰੂ ਕਿਰਪਾ ਕਰ ਦਿੰਦੇ ਜਿਹੜਾ ਬਾਣੀ ਦੇ ਨਾਲ ਲੱਗਦਾ। ਅੱਗੇ ਰਾਗ ਸੂਹੀ ਹੈ ਬਾਣੀ ਸ਼ੇਖ ਫਰੀਦ ਜੀ ਦੀ ਅਸਾਸ ਜੀ ਬੜਾ ਭਾਰੀ ਤਪ ਕੀਤਾ ਸ਼ੇਖ ਫਰੀਦ ਜੀ ਨੇ 36 ਵਰੇ ਦੀ ਤਪ ਦੀ ਇਹਨਾਂ ਦੇ ਇਤਿਹਾਸ ਵਿੱਚ ਮਿਲਦੀ ਆ ਗੱਲ। ਕਹਿੰਦੇ ਜਦੋਂ 12 ਵਰੇ ਹੋ ਗਏ ਨਾ ਤਪ ਕਰਦੇ ਨੂੰ ਇੱਕ ਦਿਨ ਫਰੀਦ ਸਾਹਿਬ ਸਿੰਘ ਜੀ ਬੜਾ ਉਦਾਸ ਹੋ ਗਿਆ ਕਹਿੰਦਾ 12 ਵਰੇ ਲੰਘ ਗਏ ਅਜੇ ਸੋ ਰੱਬ ਨਾ ਵੋੜਿਓ ਅਜੇ ਆਇਆ ਨਹੀਂ ਪਰਮੇਸ਼ਰ। ਅੜੀਕ ਤਾਂ ਇੱਕ ਦਿਨ ਦੀ ਬੜੀ ਔਖੀ ਹੁੰਦੀ ਹੈ ਮਹੀਨਿਆਂ ਦੀ ਤੇ ਸਾਲਾਂ ਦੀ 12 ਸਾਲ ਹੋ ਗਏ। ਕਹਿੰਦਾ ਮਨਾ ਕਹਿੰਦੇ ਨੇ ਵੀ 12 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ ਫਰੀਦਾ ਤੂੰ ਤਾਂ ਰੂੜੀ ਨਾਲੋਂ ਵੀ ਭੈੜਾ ਹੋ ਗਿਆ ਅਜੇ ਵੀ ਤੇਰਾ ਪਰਮਾਤਮਾ ਤੈਨੂੰ ਨਾ ਮਿਲਿਆ। ਇਹ ਵਿਰਾਗ ਚ ਆ ਕੇ ਸਾਸੀ ਰੋਣ ਲੱਗ ਪਿਆ ਨੈਣੋ ਨੇਤਰਾ ਚੋਂ ਨੀਰ ਵਹਿ ਰਿਹਾ ਸਾਹਿਬ ਸਿੰਘ ਜੀ ਔਰ ਉਸ ਵੇਲੇ ਸਰੀਰ ਦੀ ਹਾਲਤ ਬਹੁਤ ਹੀ ਅਹਿਸਾਸ ਜੀ ਭੈੜੀ ਹੋਈ ਹੋਈ ਹੈ ਤਪ ਕਰਕੇ ਸੁਕਾ ਦਿੱਤਾ ਸਰੀਰ ਤੁਹਾਨੂੰ ਸੁੱਕਾ ਪਿੰਜਤੀ ਆ ਤੇ ਉਸ ਵੇਲੇ ਫਰੀਦ ਸਾਹਿਬ ਸਿੰਘ ਜੀ ਆਪਣੇ ਮਨ ਦੇ ਨਾਲ ਹੀ ਗੱਲਾਂ ਕਰਦੇ ਕਹਿੰਦੇ ਉਹ ਮੰਦਿਆ ਭਾਗਾਂ ਵਾਲਿਆ ਮੰਦ ਭਾਗੀ ਤੇਰੋ ਦਰਸ਼ਨ ਨਾ ਹੀ ਤੈਨੂੰ ਕਿੱਥੇ ਦਰਸ਼ਨ ਹੋਣੇ ਨੇ ਤੇਰੇ ਕਰਮੇ ਨਹੀਂ ਹੈ ਇਹੋ ਜਿਹੇ। ਇਹ ਬੇਨਤੀਆਂ ਕਰਕੇ ਰੋਂਦੇ ਹੋਏ ਆ ਵਿਰਾਗ ਦੀ ਬਾਣੀ ਉਚਾਰਦੇ ਸੁਣੋਗੇ
ਤਪ ਤਪ ਲੋਹੇ ਲੋਹੇ ਹੱਥ ਮਰੋਰੋ
ਕਹਿੰਦੇ ਅੱਜ ਮੇਰੀ ਇਹ ਹਾਲਤ ਹੈ ਜਿਹੜਾ ਤਪ ਹੈ ਨਾ ਤਪ ਵੀ ਇੱਕ ਅਗਨੀ ਹੈ ਸਾਸ ਜੀ ਤਪ ਦੀ ਅਗਨੀ ਦੇ ਨਾਲ ਆਪਣੇ ਆਪ ਨੂੰ ਤਪਾ ਤਪਾ ਕੇ ਨਾ ਕਹਿੰਦਾ ਮੈਂ ਰੋਟੀ ਨਾ ਖਾਣੀ ਪਾਣੀ ਨਾ ਪੀਣਾ ਇਹ ਸਰੀਰ ਨੂੰ ਲੋਹ ਲੋਹ ਸਰੀਰ ਨੂੰ ਲੋਹ ਦਿੱਤਾ ਸਾਸ ਜੀ ਲੋਹਣਾ ਉਹ ਹੁੰਦਾ ਅੱਧ ਸੜਿਆ ਹੋਵੇ ਜਿਹੜਾ ਨਾ ਤਾਂ ਪੂਰਾ ਹੀ ਸੜਿਆ ਹੋਵੇ ਨਾ ਹੀ ਬਚਾਅ ਹੋਇਆ ਹੋਵੇ। ਕਹਿੰਦਾ ਮੇਰੀ ਇਹ ਹਾਲਤ ਹੈ ਵੀ ਮੈਂ ਤਾਂ ਅੱਧ ਸੜਿਆ ਹੋ ਗਿਆ ਗਿੱਲੇ ਗੋਹੇ ਨੂੰ ਅੱਗ ਲੱਗ ਗਈ ਹੈ ਨਾ ਬੁਝਦੀ ਹੈ ਨਾ ਸਾਸ ਸਿੰਘ ਜੀ ਉਹ ਸਾਰਾ ਫੋਕੇ ਸੁਆਈ ਹੁੰਦੀ ਹੈ ਇਹ ਹਾਲਤ ਮੇਰੀ ਹੋ ਰਹੀ ਹੈ ਤਪ ਤਪ ਲੋਹੇ ਲੋਹ ਹੱਥ ਮਰੋਰੋ ਜਦੋਂ ਕੋਈ ਚੀਜ਼ ਨਾ ਪ੍ਰਾਪਤ ਹੋਵੇ ਹੱਥ ਸਾਸ ਕੀ ਮਿਲਣੇ ਇਹ ਪਛਤਾਵੇ ਦਾ ਪ੍ਰਤੀਕ ਹੋਇਆ ਕਰਦੇ ਹੈ। ਮੈਂ ਜੇ ਹੱਥ ਮਲਦਾ ਕਿ ਮੇਰੇ ਹੱਥ ਪਰਮਾਤਮਾ ਆਇਆ ਨਾ ਮੈਨੂੰ ਉਹਦੇ ਰੱਬ ਦੇ ਖੁਦਾ ਦੇ ਮੇਰੇ ਦੇ ਦਰਸ਼ਨ ਨਾ ਹੋਏ
ਵਾਵਲ ਹੋਈ ਸੋ ਸਹਲੋ
ਹੁਣ ਤਾਂ ਮੇਰੀ ਹਾਲਤ ਇਹ ਹੈ ਵੀ ਮੈਂ ਵਾਵਲ ਹੋਈ ਆਪਣੇ ਆਪ ਨੂੰ ਇਸਤਰੀ ਰੂਪ ਚੇਰੀ ਕੀ ਨਿਆਈ ਸੋਭਤ ਨਾਹੀ ਬਿਨ ਪਰ ਧਾਰੇ ਵਾਵਲ ਹੋਈ ਮੈਂ ਬੋਰਾ ਸਭ ਖਲਕ ਸਿਆਣੀ ਕਬੀਰ ਰਾਮ ਬਿਯੋਗੀ ਨਹਿ ਜੀਐ ਜੀਐ ਤਾਂ ਬੋਰਾ ਹੋਏ ਉਹਦੀ ਹਾਲਤ ਬੋਰਿਆਂ ਵਰਗੀ ਸਾਹ ਸੰਜੀ ਹੋ ਜਾਂਦੀ ਹੈ। ਕਹਿੰਦੇ ਮੈਂ ਬੋਰਾ ਹੋ ਗਿਆ ਮੈਂ ਬੋਰੀ ਹੋ ਗਈ ਆਪਣੇ ਆਪ ਨੂੰ ਫਰੀਦ ਸਾਹਿਬ ਕਹਿੰਦੇ ਬਾਵਲ ਹੋਈ ਕੀ ਲੱਭਦੀ ਹੈ ਸੋ ਕਹੀਏ ਉਹ ਸੋ ਕਹੀਏ ਪਤੀ ਪਰਮਾਤਮਾ ਵਾਹਿਗੁਰੂ ਖੁਦਾ ਜਿਹੜਾ ਮੇਰਾ ਬਾਵਲ ਹੋਈ ਸੋ ਸੋ ਲੋਰੋਂ ਕੀ ਚਾਹ ਰਹੀ ਹੈ ਅਜੇ ਵੀ ਕੀ ਪਤਾ ਦਰਸ਼ਨ ਹੋ ਜਾਣ ਤੇ ਇਸ ਪ੍ਰਕਾਰ ਇਸ ਅਵਸਥਾ ਦੇ ਅੰਦਰ ਕਹਿੰਦੇ ਹਨ ਮਨ ਦੇ ਵਿੱਚੋਂ ਇੱਕ ਸੰਕਲਪ ਪੈਦਾ ਹੋਇਆ ਆਵਾਜ਼ ਆਈ ਕਹਿੰਦੇ ਪਤੀ ਉਸ ਬੀਬੀ ਨਾਲ ਉਸ ਸਤਵੰਤੀ ਨਾਲ ਉਹ ਘਰ ਦੀ ਨਾਲ ਨਹੀਂ ਬੋਲਿਆ ਕਰਦਾ ਜਿਹਦੇ ਨਾਲ ਗੁੱਸੇ ਹੋ ਜਾਵੇ। ਕਹਿੰਦੇ ਅੱਜ ਮੇਰੇ ਫਰੀਦ ਸਾਹਿਬ ਕਹਿੰਦੇ ਮੇਰੀ ਉਹੀ ਹਾਲਤ ਹੋ ਗਈ ਪਤੀ ਵਰਤਾ ਵਿਛੋੜੇ ਵਾਲੀ ਔਰਤ ਵਾਲੀ ਮੇਰਾ ਪਤੀ ਮੇਰੇ ਨਾਲ ਗੁੱਸੇ ਹੋ ਗਿਆ ਤਾਂ ਨੀ ਦਰਸ਼ਨ ਹੁੰਦੇ ਆਪਣੇ ਮਨੇ ਮਨ ਕਹਿੰਦਾ ਤੈਸਾ ਮਨ ਮੈਂ ਕੀ ਆ ਰੋਸ ਹੇ ਮੇਰੇ ਖੁਦਾ ਮੇਰੇ ਪਤੀ ਤੂੰ ਕਿਸੇ ਗੱਲ ਤੇ ਗੁੱਸੇ ਹੋ ਗਿਆ ਮੇਰੇ ਨਾਲ ਤੈਂ ਕੋਈ ਰੋਸ ਕਰ ਲਿਆ ਰੋਸ ਨਾ ਕਰ ਕਿਉਂ ਇਹ ਸੰਸਾਰ ਦੇ ਅੰਦਰ ਨੌਕਰ ਤੇ ਇਸਤਰੀ ਤਾਂ ਭੁੱਲਾਂ ਹੀ ਕਰਿਆ ਕਰਦੇ ਹੈ ਤੇ ਤੂੰ ਸਾਡੀਆਂ ਭੁੱਲਾਂ ਨਾ ਦੇਖ ਜੇ ਹਾਂ ਭੂਲ ਵਿਗਾਰਿਆ ਨਾ ਕਰ ਮਹਿਲਾ ਚਿੱਤ ਸਾਹਿਬ ਗੌੜਾ ਲੋੜੀਆ ਨਫ਼ਰ ਵਿਗਾਰਿਆ ਨਿੱਤ ਨੌਕਰ ਤਾਂ ਨਿੱਤ ਹੀ ਵਿਗਾੜਿਆ ਕਰਦੇ ਹੈ ਮੇਰੀਆਂ ਭੁੱਲਾਂ ਦੇਖ ਲਈ ਆਉਣੀਆਂ ਤੈਂ ਕਿਤੇ ਤਾਂ ਤੂੰ ਮੇਰੇ ਨਾਲ ਗੁੱਸੇ ਹੋ ਗਿਆ ਵੀ ਤੂੰ ਔਗਣ ਕਿਉਂ ਕੀਤੇ ਨੇ ਔਗਣ ਹੀ ਭਰਿਆ ਸਰੀਰ ਹੈ ਇਹਦਾ ਸਰੀਰ ਹੀ ਔਗਣਾਂ ਦਾ ਭਰਿਆ ਮਹਾਰਾਜ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਜੇ ਔਗਣ ਦੇਖਣ ਲੱਗਿਆ ਫਿਰ ਤਾਂ ਕਿਸੇ ਨੂੰ ਵੀ ਨਹੀਂ ਤਾਰ ਸਕਦਾ ਤੂੰ ਮਹਾਰਾਜ ਕਿਹਨੂੰ ਤਾਰੇਗਾ ਤੂੰ ਤਾਂ ਔਗਣਾਂ ਵਾਲਿਆਂ ਨੂੰ ਹੀ ਤਾਰਨਾ ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਤੋ ਪਤਤ ਪਾਵਨ ਨਾਮ ਕੈਸੇ ਹੁੰਦਾ ਤੂੰ ਮਨ ਵਿੱਚ ਰੋਸ ਕਰ ਬੈਠੇ ਮੇਰੇ ਨਾਲ ਗੁੱਸੇ ਹੋ ਗਏ ਇਹ ਆਪਣੇ ਮਨ ਦੀ ਕਲਪਨਾ ਦੁਆਰੇ ਖੁਦਾ ਨੂੰ ਕਹਿ ਰਹੇ
ਨੇ ਫਿਰ
ਕਹਿੰਦੇ ਨਹੀਂ ਨਹੀਂ ਮਨਾ ਕਾਹਨੂੰ ਤੂੰ ਆਪਣੇ ਪਤੀ ਨੂੰ ਰੋਸ, ਉਹਨੂੰ ਕਾਹਨੂੰ ਐਸਾ ਲਾਂਭਾ ਦਿੰਦਾ? ਕਹਿੰਦਾ ਨਹੀਂ ਨਹੀਂ ਮੇਰੇ ਖੁਦਾ, ਤੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ। ਮੁਝ ਅਵਗੁਣ, ਮੇਰੇ ਔਗਣੇ ਐਸੇ ਨੇ ਜਿਹੜੇ ਤੇਰੇ ਨਾਲ ਮਿਲਾਪ ਨਹੀਂ ਕਰਨ ਦਿੰਦੇ। ਮੁਝ ਅਵਗੁਣ ਸਹਿ, ਨਾ ਹੀ ਤੇਰੇ ਤੇ ਕੋਈ ਦੋਸ਼ ਨਹੀਂ। ਮੈਂ ਤੇਰੇ ਚ ਐਵੇਂ ਦੋਸ਼ ਕਲਪਨ ਕਰਾਂ, ਇੱਕ ਹੋਰ ਪਾਪ ਭਾਰੀ ਮੈਂ ਖੱਟਾਂ, ਕਮ ਸੇ ਕਮ ਇਹ ਪਾਪ ਤੋਂ ਤਾਂ ਬਚ ਜਾਂ, ਤੇਰੇ ਚ ਕੋਈ ਦੋਸ਼ ਤਾਂ ਨਾ ਰੂਪਨ ਕਰਾਂ। ਸੋ ਇਸ ਪ੍ਰਕਾਰ ਸਾਥੀ ਕਹਿ ਰਹੇ ਨੇ, ਤੇ ਮੁਝ ਅਵਗੁਣ ਮੇਰੇ ਚ ਔਗਣ ਸਹਿ, ਨਾ ਹੀ ਮੇਰੇ ਸਹਿਪਤੀ ਪਰਮਾਤਮਾ ਨੂੰ ਕੋਈ ਦੋਸ਼ ਨਹੀਂ ਹੈ, ਉਹ ਦੋਸ਼ ਮੁਕਤ ਹੈ। ਆ ਹੁਣੀ ਮਹਾਂਪੁਰਸ਼ ਕਹਿ ਰਹੇ ਸੀ ਨਾ, ਦੱਦਾ ਦੋਸ਼ ਨਾ ਦਿਓ ਕਿਸ ਹੈ, ਦੋਸ਼ ਤਾਂ ਕਿਸੇ ਨੂੰ ਵੀ ਨਹੀਂ, ਰੱਬ ਨੂੰ ਤਾਂ ਦੇਣੇ ਇੱਕ ਪਾਸੇ ਰਿਹਾ। ਦੋਸ਼ ਕਰਮ ਆਪਣੇ ਆਪਣੇ ਕਰਮਾਂ ਨੂੰ ਦੋਸ਼ ਹੈ।
ਸਾਹਿਬ ਕੀ ਮੈਂ ਸਾਰ ਨਾ ਜਾਣੀ,
ਹੇ ਮੇਰੇ ਮਾਲਕ ਮੈਂ ਤੇਰੀ ਨਾ ਸਾਰ ਕਹੀਏ ਖਬਰ ਨਾ ਜਾਣੀ, ਮੈਂ ਤੇਰਾ ਉਹ ਰਸਤਾ ਨਾ ਚੁਣਿਆ ਜਿਹਦੇ ਨਾਲ ਤੂੰ ਮਿਹਰਬਾਨ ਹੁੰਦਾ, ਮੈਂ ਅਣਜਾਣ ਹਾਂ। ਤੇ ਇਸ ਪ੍ਰਕਾਰ ਠੋਕਰਾਂ ਖਾ ਰਹੇ, ਜੰਗਲ ਚ ਬੈਠਾ ਰੋ ਰਿਹਾ, ਤੇ ਨਾ ਇਹ ਸਾਧ ਸਿੰਘ ਫਰੀਦ ਐਸੀ ਮਿੱਠੀ ਬਾਣੀ ਦੀਆਂ ਧੁਨਾਂ ਉਚਾਰਨ ਕਰਕੇ ਗਾ ਰਿਹਾ, ਇਹ ਹਾਲਤ ਹੋ ਰਹੀ ਹੈ।
ਜੋਵਨ ਕੋਈ ਪਾਛੈ ਪਛਤਾਨੀ,
ਕਹਿੰਦਾ ਹੇ ਮੇਰੇ ਖੁਦਾ ਮਾਲਕ, ਹੁਣ ਤਾਂ ਜੋਵਨ ਵੀ ਖੋਇਆ ਗਿਆ, ਸੁੱਕੇ ਪੱਤੇ ਖਾ ਕਰਕੇ ਬਿਰਸ਼ਾਂ ਦੇ, ਮੈਂ ਆਪਣੀ ਜਵਾਨੀ ਵੀ ਖੋ ਲਈ ਹੈ, ਹੁਣ ਤਾਂ ਜਵਾਨੀ ਵੀ ਖੋਈ ਗਈ ਹੈ। ਪਰ ਸ੍ਰੀ ਹਰੀ ਜੀ ਨੇ ਸਾਧ ਸਿੰਘ ਜੀ ਕਿਹਾ, ਕਹਿੰਦੇ ਜਰਾ ਅਪਾਰ ਨਾ ਹੋ ਸਕੇ, ਜਰਾ ਅਵਸਥਾ ਮਾਂ ਹੈ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਤਰਨ ਅਵਸਥਾ ਜਵਾਨੀ ਅਵਸਥਾ ਨੂੰ ਕਹਿੰਦੇ ਹੈ। ਮੇਰੀ ਤਾਂ ਜਵਾਨੀ ਵੀ ਖੋਈ ਗਈ ਮਹਾਰਾਜ, ਹੇ ਮੇਰੇ ਪਤੀ, ਮੇਰੀ ਸਾਰੀ ਜਵਾਨੀ ਜਿਹੜੀ ਹੈ ਤਪ ਵਿੱਚ ਲੱਗ ਗਈ, ਜੋਬਨ ਖੋਏ ਪਾਛੇ ਪਛਤਾਨੀ, ਹੁਣ ਤਾਂ ਪਛਤਾਵਾ ਹੀ ਰਹਿ ਗਿਆ ਮੇਰੇ ਪੱਲੇ। ਤੇ ਦੂਸਰਾ ਸਾਧ ਜੀ ਜੋਬਨ ਕਹਿੰਦੇ ਨੇ ਸ਼ੌਕ ਅਵਸਥਾ ਨੂੰ, ਜਿਹਦੇ ਸ਼ੌਕ ਲੱਗ ਜਾਵੇ ਭਾਵੇਂ ਬੁਢਾਪਾ ਹੀ ਕਿਉਂ ਨਾ ਹੋਵੇ, ਜਦੋਂ ਸ਼ੌਕ ਲੱਗ ਗਿਆ ਉਹ ਜਵਾਨ ਅਵਸਥਾ। ਉਹ ਜਿਹੜੀ ਜਵਾਨ ਅਵਸਥਾ ਹੈ ਸ਼ੌਕ ਲੱਗਣ ਵਾਲੀ, ਤੇ ਸ਼ੌਕ ਲੱਗੇ ਤੀ ਪਰਮਾਤਮਾ ਸਾਧ ਸਿੰਘ ਜੀ ਮਿਲਦਾ। ਕਹਿੰਦੇ ਪਰ ਮੇਰਾ ਤਾਂ ਸ਼ੌਕ ਵੀ ਠੰਡਾ ਪੈ ਗਿਆ ਮਹਾਰਾਜ, ਪਤਾ ਨੀ ਕਿਹੜੇ ਕਰਮਾਂ ਦਾ ਦੋਸ਼ ਆ ਗਿਆ, ਉਹ ਵਿਰਾਗ ਦੀਆਂ ਜਿਹੜੀਆਂ ਕੰਧਾਂ ਚੜੀਆਂ ਸੀ ਉਹੀ ਮਿਟ ਗਈਆਂ, ਤੇਰੀ ਮਾਇਆ ਨੇ ਵਿਰਾਗ ਬਿਨਾਂ ਛੱਡਿਆ ਮੈਨੂੰ, ਬਿਨ ਵੈਰਾਗ ਨਾ ਛੂਟਸ ਮਾਇਆ, ਜੋਵਨ ਖੋਏ ਪਾਛੇ ਪਛਤਾਨੀ, ਹੁਣ ਤਾਂ ਕੇਵਲ ਪਛਤਾਵਾ ਹੀ ਰਹਿ ਗਿਆ ਹੈ। ਰਾਹੋ ਸਾਧ ਸਿੰਘ ਜੀ ਸਤਾਈ ਨੂੰ ਕਹਿੰਦੇ ਹੈ, ਇਹਦੇ ਨੌ ਅਰਥ ਕੀਤੇ ਹੈ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ, ਕਿਤੇ ਫਿਰ ਵਿਚਾਰ ਲਵਾਂਗੇ, ਸ਼ਬਦ ਲੰਮਾ ਹੈ।
ਕਾਲੀ ਕੋਇਲ ਕਿਤ ਗੁਣ ਕਾਲੀ,
ਸਾਧ ਸਿੰਘ ਜੀ ਗੁਰਬਾਣੀ ਦੇ ਅੰਦਰ ਐਸੀਆਂ ਜਿਹੜੀਆਂ ਘੁੰਡੀ ਵਾਲੀਆਂ ਵਿਚਾਰਾਂ ਆਉਂਦੀਆਂ ਨੇ, ਇੱਥੇ ਕਈ ਵਾਰੀ ਜਿਹੜੇ ਅਣਜਾਣ ਕੇਵਲ ਪਾਠ ਦਾ ਹੀ ਸਾਧ ਸਿੰਘ ਜੀ ਬੋਧ ਰੱਖਣ ਵਾਲੇ, ਤੇ ਫਿਰ ਭੁਲੇਖੇ ਪੈਂਦੇ ਹੈ ਵੀ ਆਹ ਕੀ ਗੱਲ ਹੋ ਗਈ ਜੀ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਵੀ ਕੋਲ ਜਿਹੜੀ ਉਹ ਤਾਂ ਜੰਮਦੀ ਕਾਲੀ ਹੁੰਦੀ ਹੈ, ਉਹਨੂੰ ਕਾਹਤੇ ਕਹਿ ਦਿੱਤਾ ਵੀ ਤੂੰ ਕਿਉਂ ਕਾਲੀ ਹੋ ਗਈ, ਕੋਲ ਤਾਂ ਹਮੇਸ਼ਾ ਹੀ ਕਾਲੀ ਹੁੰਦੀ ਹੈ, ਕੋਲ ਤਾਂ ਕਦੇ ਚਿੱਟੀ ਜੰਮੀ ਨਹੀਂ ਵੀ ਬਾਅਦ ਵਿੱਚ ਕਾਲੀ ਹੋਈ ਹੋ ਗਈ। ਹੁਣ ਇੱਥੇ ਸਾਧ ਜੀ ਇਹਨੂੰ ਵਿਦਵਾਨ ਕਹਿੰਦੇ ਅਨੁਕਤੀ ਅਲੰਕਾਰ, 84 ਕਿਸਮ ਦੇ ਅਲੰਕਾਰ ਲਿਖੇ ਨੇ ਭਾਈ ਸੰਤੋਖ ਸਿੰਘ ਜੀ ਨੇ। ਅੱਜ ਸਾਧ ਸਿੰਘ ਜੀ ਖਿਮਾ ਕਰਨੀ, ਤੇ ਗੁਰੂ ਕਿਰਪਾ ਕਰੇ ਆ ਜੇ ਬਜ਼ੁਰਗ ਤੁਹਾਡੇ ਵਿੱਚ ਇਹੋ ਜਿਹੇ ਬੈਠੇ ਹੈ ਜਿਹੜੇ ਸਾਧ ਸਿੰਘ ਪੁਰਾਣੇ ਵਿਦਵਾਨਾਂ ਦੀ ਸੰਗਤ ਕੀਤੀ ਹੈ, ਵਿਦਵਾਨ ਸਿੰਘ ਸਾਹਿਬ ਵਰਗੇ ਗਿਆਨੀ ਜੀ ਹਨ, ਪਰ ਅੱਗੇ ਅੱਗੇ ਵਿਦਿਆ ਤਾਂ ਲੋਪ ਹੀ ਹੁੰਦੀ ਜਾ ਰਹੀ ਹੈ ਸਾਧ ਸਿੰਘ ਜੀ, ਤੇ ਉਹ ਵਿਦਿਆ ਦੇ ਅੱਖਰ ਅੱਜ ਜਿਹੜੀ ਸੰਗਤ ਨੂੰ ਸਹੀ ਰੂਪ ਦੇ ਅੰਦਰ ਪ੍ਰਚਾਰ ਨਹੀਂ ਮਿਲਦਾ ਜਿਹਾ ਜਿਹਾ ਜਿਸ ਸਟੇਜ ਤੇ ਹੋਇਆ, ਇਹ ਨਿਰੋਲ ਪ੍ਰਚਾਰ ਹੈ, ਇਹ ਪ੍ਰਚਾਰ ਕੇ ਆਪਣੇ ਪੈਰਾਂ ਵੱਲ ਜੋੜਨ ਵਾਲਾ ਪ੍ਰਚਾਰ ਨਹੀਂ, ਇਹਦੀ ਸਿੱਧ ਗੁਰੂ ਗ੍ਰੰਥ ਸਾਹਿਬ ਕਰੀ ਨੂੰ ਜਾਂਦੀ ਹੈ। ਅੱਜ ਪ੍ਰਚਾਰ ਦੇ ਅੰਦਰ ਇੰਨਾ ਸਾਧ ਸਿੰਘ ਜੀ ਮਿਲਾਵਟ ਆ ਗਈ ਹੈ ਅੰਦਰ, ਤੇ ਆਪਣੀ ਵਡਿਆਈ ਦੀ ਇੱਛਾ ਨੇ ਪ੍ਰਚਾਰ ਦੇ ਅੰਦਰ ਵੀ ਮਿਲਾਵਟ ਕਰ ਦਿੱਤੀ, ਐਸ ਢੰਗ ਨਾਲ ਪ੍ਰਚਾਰ ਕਰਨਾ ਵੀ ਲੋਕੀ ਮੇਰੇ ਮਗਰ ਹੀ ਲੱਗ ਜਾਣ ਸਾਰੇ, ਮੇਰੀ ਉਹ ਪੂਜਾ ਹੋਵੇ, ਇਹ ਹੋਮੇ ਦੇ ਹੀ ਸਾਧ ਸਿੰਘ ਜੀ ਪਾਲਣ ਦਾ ਸਾਧਨ ਹੈ, ਹੋਰ ਕੀ ਹੈ ਫਿਰ। ਜੇ ਕਥਾ ਔਰ ਕੀਰਤਨ ਵੀ ਹੋਮੇ ਨੂੰ ਵਧਾਉਣ ਦਾ ਹੀ ਕੰਮ ਕਰਦੇ ਹੈ, ਉਹ ਦਵਾਈ ਫਿਰ ਕਾਹਨੂੰ ਖਾਣੀ ਹੈ ਜਿਹੜੀ ਰੋਗ ਨੂੰ ਵਧਾਉਂਦੀ ਹੈ, ਫਿਰ ਤਾਂ ਦਵਾਈ ਇਹ ਰਿਜੈਕਸ਼ਨ ਕਰ ਰਹੀ ਹੈ ਨਾ, ਕਥਾ ਕੀਰਤਨ ਦਾ ਹੋਮੇ ਨੂੰ ਕੱਢਣ ਵਾਸਤੇ ਹੈ। ਗੁਰੂ ਕਿਰਪਾ ਕਰੇ, ਇਹ ਸਾਧ ਸਿੰਘ ਜੀ ਅਨੁਕਤੀ ਅਲੰਕਾਰ ਹੈ। ਕਹਿੰਦੇ ਫਰੀਦ ਸਾਹਿਬ ਜਿੱਥੇ ਬੈਠਾ ਰੋ ਰਿਹਾ ਸੀ ਨਾ, ਇੱਕ ਮਹਾਤਮਾ ਤੁਰੇ ਜਾਂਦੇ ਸੀ, ਉਹ ਮਹਾਂਪੁਰਸ਼ਾਂ ਨੇ ਵੇਖਿਆ ਵੀ ਕਾਲਾ ਰੰਗ ਹੋ ਗਿਆ ਫਕੀਰ ਦਾ, ਉਹਨੇ ਅਨੁਮਾਨ ਲਾਇਆ ਵੀ ਤਾਂ ਤਾਮਸੀ ਤਪੱਸਿਆ ਕਰਕੇ ਖੋ ਲਿਆ ਸਰੀਰ ਨੇ ਆਪਣਾ, ਸੋਚਿਆ ਮਹਾਂਪੁਰਸ਼ਾਂ ਨੇ, ਇਹ ਵੈਰਾਗ ਦੇ ਅੰਦਰ ਸੀ, ਇਹਨੂੰ ਨੀ ਪਤਾ ਲੱਗਿਆ ਵੀ ਕੋਈ ਸੰਤ ਆਇਆ। ਉਹ ਮਹਾਂਪੁਰਸ਼ਾਂ ਨੇ ਦੇਖਿਆ ਵੀ ਜੇ ਮੈਂ ਇਹਨੂੰ ਸੰਤ ਨੂੰ ਛੇੜ ਲਿਆ, ਜੇ ਇਹਨੂੰ ਮੈਂ ਕਿਹਾ ਵੀ ਤੂੰ ਆ ਕੀ ਕਰਦਾ, ਇੰਨੀ ਕਰੜੀ ਤਪੱਸਿਆ ਕਰਦਾ, ਇਹ ਸਰੀਰ ਦਾ ਕੀ ਦੋਸ਼ ਹੈ,
جہاں تو شریر میں کٹن لگیا ہوا ہے برمی ماری سپ نہ موا سپ تو بچ بیٹھا جا کٹنا ہے تو برمی کٹی جانا ہے پتا فقیر اگوں شراب دے دے اگوں کرو تے بس ہو کے بولے انہیں کہا بھی سنت دا مارگ ہے جہاں دھرم کی پوڑی ہے بھی پروپکار کرنا یہ بھی سنت دے حصے آیا ہے پروپکار نیت چتوتے نہ ہی کچھ پوچھ پلا تا کرنا چاہیے پھر انہیں سوچا بھی میں طریقہ کی ورتا انہیں آلا دوالا دیکھا ساتھ سنگ جی کہ سامنے امب تے کوئل بیٹھی سی اس ویلے انہیں سوچا بھی آ ٹھیک ہے آپ کوئل نو بہانا بنا کے یہ سنت نو تھوڑا جا چھیڑتے ہیں جی اکل والا ہوگا بول پوگا اگے وہ تے کول کلی نو منہ کر کے کہندا کالی کوئل توں کت گن کالی ہے کالی کوئل توں کیڑے کارن کر کے کالی ایتھے گن دا ارتھ سمپردائی گیانے نے اوگن کیتا ہے کیڑے اوگن کر کے کالی ہوگی توں کی کارن ہویا توں کالی کیوں ہو گئی ہے جد آواز دتی فقیر نے ساتھ سنجی فرید صاحب نے سنی کرنا دے نال مٹھی رسنا پرب جی بس ہے سادھ کی رسنا جیڑی رسنا تے واہگرو رہندا ہے اور رسنا مٹھی ہویا کر دیا ساتھ سنجی جد فرید دے کنا تھی پئی آواز دیکھا فقیر اٹھ کے کھڑا ہو گیا جا کے فقیر دے چرن پھڑ لے کہندے سنت جی آجو خدا نے کرپا کیتی ہے خدا دے بندے دا میل ہویا ہے کالی کول تک یہ تو جم دی کالی ہے یہ کول دی گل کر دے ہو تسی یہ گل تا میری کر دے ہو او فقیر ہس کے کہنا ہاں گل تا فقیرا تیری یہ کردا ہے کہندے کول کنی نو کہہ نو منہ چک کے تان دے میرے کنی نو منہ کر ادھر نو گل میرے نال کر یہ جواب کول نے نہیں دینا جواب میں دوں گا یہ کہندا پھر منگیا بھی تیرے کول ہی ہے فرید صاحب نے وہ گل فقیر والی بھی لکھتی ہاں نکتی النکار کہندے نے نو ودوان تے اے گلاں اوپریاں تا لگدی ہیں النکاراں دیاں گلاں منگلاں دے بھید جاں وراغ دیا اینی قسم دا اے سانو نمیاں اس کر کے لگدی ہیں تے بہتا پرچار ساس جی دوسرا ہو گیا جنوں کہندے نے سبد نہ جانی با رول کچولا رول کچولا جادے ہے اور جویں سنت کلیان داس جی نو ساڈے علاقے دے وچ وہ پواتے علاقے دے چکا ساس سنجی سنت تے اونوں مہاپرشاں نوں جا کے کہندا گرمک آیا کہندا بابے او پواد دی بولی ہے پٹیالے تو اوپرلے پاسے ہجیو بولی ہے کہندا بابے خردوں بخانے کا کی لے گا کہندا کی کے ہے کہندا خردوں بخانے کا کیا لے گا او کہندا بھائی توں گل کی کردا ہے کہندا میں خردوں بخوانا پاؤنا ہے یہ کنے پیسے لیں گا بھی ڈھول کی چمٹا کھڑکاونا باجے کھڑکاونے ہیں خردوں بخانا ہی دسے ساتھ سنگھ جی بہت احساس ہی یہ رہ گیا کتے کتے یہ جی ودوان جہے ڈھول کی چمٹے دے نال سدھانت گلاں جے جے شبد لیا نا تو شبد کی اتھان کا بھی دسی ساری تے او دا ساس جی پورا کھولیا گیا یہ بھاو ہے بہتا رہے گا خردوں بخانا ساڈے چوں سو گرو کرپا کرے کالی کوئل توں کت گن کالی اگوں فری کہندا تے بول بھائی ہو گئے
اپنے پریتوں کہوں گرہ جالی
فرید صاحب کہندے میں دسا کہندے میں اپنے پریم پریت دا اسپت روپ جو ہوگی پریتم کہندے احساس جی میں اپنے پریتم دے میں اپنے خدا دے بچھوڑے دے اندر ہے فقیرا میرا رنگ کالا ہو گیا ہے میں تب کردا تب تب لو لو ہاتھ مرورو میں تو پہلے کہہ کے ہٹا تیرے آن کو پہلا آ میری حالت ہو رہی ہے تن سک گیا تن سکا پنجر تیا آ میری حالت ہو رہی ہے کہندے او میں سدا واسطے اڈیق کر رہا ہے بھی کدو مینو درشن ہو جان اپنے پریتم کہوں برہ برہ بچھوڑے دی اگ نے پھوک کے مینو کالا کر دیتا ہے آ فرید نے جواب دیتا جی سخی سخی نال گلاں کر دی ہے نا او سہاگ منتی ساتھ سنجی جی میں سہاگ منتی دے نال او بی گل کر دی ہے جنہیں اجے پتی نو پراپت کرنا ہے کوار اوستھا وچ ہے فرید صاحب جی کوار اوستھا وچ نے او پتی پراپتی والا ہے تے اس ویلے پھر دکھ سکھ سانجے کرن لگے پرے بے ہون کتے سکھ پائے سنت جی میرا حال دیکھ تو میں کیویں سکھ پاواں مینو میرا پتی اجے ملیا نہیں خدا پیرے بھی ہون کتے سکھ پائے او کیویں سکھ پاوے جنو پتی نہیں ملیا
جاں ہوئے کرپا تاں پربھو ملائے
تے اگو مہاتما جی کہندے اے کتے اپنے واسطے فریدا کہندے جاں ہوئے کرپال جدوں واہگرو کرپا آپ ہی کرے تاں پربھو دا ملاپ ہوندا ہے اے تاں گل او دے تے چھڈ دے کال نہ ملیو سیو نہ ملیو ملیو آئے چنتا او تے چنتی ملدا ہے جدوں ملدا ہے ہٹ نہ کر تو سہج بھاو چار بھانے رہ
بے ਵਿਦਣ ਖੂਹੀ ਮੁੰਦ ਅਕੇਲੀ
ਕਹਿੰਦਾ ਮੈਂ ਗਣਾ ਕਰਾਂ ਕਿ ਮੇਰੀ ਤਾਂ ਹਾਲ ਉਹ ਹੈ ਕਿ ਜਿਵੇਂ ਸਾਧ ਸਿੰਘ ਜੀ ਜੰਗਲ ਦੇ ਅੰਦਰ ਖੂਹੀ ਕਹਿੰਦਾ ਮੈਂ ਵਿਦਣ ਕੀ ਬਹੁਤ ਦੁਖੀ ਉਹ ਖੂਹੀ ਦੇ ਸੰਸਾਰ ਦੀ ਖੂਹ ਦੇ ਅੰਦਰ ਡਿੱਗਿਆ ਹੋਇਆ ਚਿੰਤਾ ਦੀ ਖੂਹੀ ਦੇ ਵਿੱਚ ਡਿੱਗਿਆ ਹੋਇਆ ਮੈਂ ਮੁੰਦ ਅਕੇਲੀ ਮੈਂ ਜੀਵਰੂ ਇਸਤਰੀ ਇਕੇਲੀ ਆ ਮੈਨੂੰ ਤਾਂ ਨਾ ਤਾਂ ਕੋਈ ਸਾਥੀ ਮਿਲਿਆ ਤਪ ਕਰਨ ਵਾਸਤੇ ਜਿਹੜਾ ਮੇਰੇ ਨਾਲ ਰਲ ਕੇ ਤਪ ਕਰੇ ਵੀ ਅਸੀਂ ਇਕੱਠੇ ਬਹਿ ਕੇ ਤਪੱਸਿਆ ਕਰੀਏ ਨਾ ਹੀ ਮੈਨੂੰ ਕੋਈ ਬੇਲੀ ਦਿਸਦਾ ਪਰਲੋਕ ਦਾ ਸਮੇਂ ਅੰਤ ਪਰ ਹੋਤ ਸਹਾਈ ਤਾਂ ਤੇ ਸੰਗਿਆ ਸੰਤ ਬਤਾਈ ਮੈਨੂੰ ਐ ਸਭ ਨਹੀਂ ਦਿਸਦਾ ਕੋਈ ਤੇ ਹੁਣ ਮੇਰਾ ਸੰਗੀ ਸਾਥੀ ਕੋਈ ਨਹੀਂ ਹੈ ਨਾ ਕੋਈ ਸਾਥੀ ਇਹ ਦੁਨੀਆਂ ਦਾ ਨਾ ਕੋਈ ਬੇਲੀ ਪਰਲੋਕ ਦਾ ਮੈਨੂੰ ਤਾਂ ਕੋਈ ਆਤਮਕ ਮਿੱਤਰ ਮਿਲਿਆ ਨਾ ਅੱਜ ਤੂੰ ਮਿਲਿਆ ਮੈਂ ਤੈਨੂੰ ਆਪਣਾ ਬੇਲੀ ਬਣਾਉਣਾ ਮੈਂ ਤੈਨੂੰ ਆਪਣਾ ਸਾਥੀ ਸਮਝਦਾ ਤੇ ਕਿਰਪਾ ਕਰ ਸਹਿਜ ਕੀ ਸਾਰ ਸੁਆਗਨ ਜਾਣੈ ਤਜ ਉਹ ਮਾਨ ਸੁਖ ਰਲੀਆਂ ਮਨ ਹੈ ਤੇ ਕਿਰਪਾ ਕਰ ਤੂੰ ਆਨੰਦ ਮਾਣਿਆ ਤੇ ਮੈਨੂੰ ਵੀ ਹੁਣ ਕਿਰਪਾ ਕਰਕੇ ਦਰਸ਼ਨਾ ਕਰ
ਕਿਰਪਾ ਪ੍ਰਭ ਸਾਧ ਸੰਗ ਮੇਲੀ
ਤੇ ਅੱਗੇ ਸਾਧ ਸੰਗ ਜੀ ਹੁਣ ਮਹਾਂਪੁਰਸ਼ ਨੇ ਉਹ ਜਵਾਬ ਦੇਣਾ ਹੋਰ ਵੀ ਬਹੁਤ ਸਾਰੇ ਸਾਧ ਸੰਗ ਗ੍ਰੰਥਾਂ ਦੇ ਅੰਦਰ ਤੇ ਬੜੇ ਸਾਰੇ ਕਵੀਆਂ ਦੀਆਂ ਬੜੀਆਂ ਰਚਨਾਵਾਂ ਦੇ ਅੰਦਰ ਐਸੀਆਂ ਸਾਧ ਸੰਗ ਜੀ ਰਚਨਾਵਾਂ ਮਿਲਦੀਆਂ ਨੇ ਜਿਹੜੀਆਂ ਬਿਲਕੁਲ ਗੁਰਬਾਣੀ ਦੇ ਸਿਧਾਂਤ ਨਾਲ ਮਿਲਦੀਆਂ ਉਦਾਹਰਣਾਂ ਦੇ ਸਕਦੇ ਹਾਂ ਆਪਾਂ ਉਦਾਹਰਣਾਂ ਦੇਣ ਦੀ ਕਿਤੇ ਵੀ ਕੋਈ ਮਨਾਹੀ ਨਹੀਂ ਭਾਵੇਂ ਕੁਰਾਨ ਦੀ ਉਦਾਹਰਣਾਂ ਦੇ ਦਿਓ ਪਰ ਮੂਲ ਰੂਪ ਦੇ ਅੰਦਰ ਗੁਰਬਾਣੀ ਨੂੰ ਧੁਰਾ ਬਣਾ ਕੇ ਚੱਲਣਾ ਗੀਤਾ ਦਾ ਸਿਧਾਂਤ ਹੈ ਕੁਰਾਨ ਦਾ ਸਿਧਾਂਤ ਹੈ ਅੰਜੀਲ ਤੌਰੇ ਤਜ਼ਬੂਰ ਦਾ ਹੈ ਜਿੱਥੇ ਸਿਧਾਂਤ ਮਿਲਦਾ ਸੱਚ ਨੂੰ ਪ੍ਰਗਟ ਕਰਦਾ ਉੱਥੇ ਪ੍ਰਮਾਣ ਕਿਸੇ ਚੀਜ਼ ਦਾ ਵੀ ਦੇ ਸਕਦੇ ਸੋ ਇਸੇ ਤਰ੍ਹਾਂ ਸਾਧ ਸਿੰਘ ਜੀ ਇਸੇ ਸਖੀ ਸਖੀ ਸੰਵਾਦ ਦੇ ਅੰਦਰ ਇੱਕ ਸਾਡੇ ਦੇਸ਼ ਦੇ ਉੱਘੇ ਕਵੀ ਮਹਾਂਪੁਰਸ਼ ਨੇ ਕਿਹਾ ਕਹਿੰਦੇ ਕੰਤ ਮਿਲੇ ਤੇ ਪੁੱਛਣ ਸਹੀਆਂ ਸਾਤੋਂ ਹੁਣ ਸ਼ਰਮਾਉਣਾ ਕੀ ਜਿਸ ਵੇਲੇ ਸਾਧ ਸਿੰਘ ਜੀ ਕੁਆਰ ਅਵਸਥਾ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਲੜਕੀ ਦੀ ਸ਼ਾਦੀ ਹੋ ਗਈ ਜਿਹੜੀਆਂ ਦੂਸਰੀਆਂ ਬੀਬੀਆਂ ਉਹਨੂੰ ਪੁੱਛਦੀਆਂ ਤੇਰਾ ਸਹੁਰਾ ਘਰ ਕੈਸਾ ਤੇਰਾ ਪਤੀ ਕੈਸਾ ਕੰਤ ਮਿਲੇ ਤੇ ਪੁੱਛਣ ਸਹੀਆਂ ਸਾਤੋਂ ਹੁਣ ਸ਼ਰਮਾਉਣਾ ਕੀ ਉਹ ਸ਼ਰਮਾਉਂਦੀ ਹੋਰ ਤਾਂ ਸਭ ਕੁਝ ਦੱਸੀ ਜਾਂਦੀ ਹੈ ਜਦ ਪਤੀ ਦੀ ਗੱਲ ਆਉਂਦੀ ਚੁੱਪ ਕਰ ਜਾਂਦੀ ਹੈ ਉਹ ਕਹਿੰਦੀ ਚੁੱਪ ਕਿਉਂ ਕਰਦੀ ਹੈ ਦੱਸਦੀ ਨਹੀਂ ਪਤੀ ਦੀ ਗੱਲ ਦੱਸ ਉਹ ਸਾਧ ਸਿੰਘ ਜੀ ਫਿਰ ਹੱਸ ਕੇ ਕਹਿੰਦੀ ਜੋ ਜਾਊ ਸੋ ਜਾ ਕੇ ਦੇਖੂ ਕਹਿ ਕਹਿ ਕੇ ਪਛਤਾਉਣਾ ਕੀ ਜਿਹੜੀ ਤੁਹਾਡੇ ਤੋਂ ਸੁਹਾਗ ਬੰਤੀ ਹੋਊਗੀ ਸੁਹਾਗ ਦਾ ਆਨੰਦ ਮਾਣੋ ਇਹੀ ਗੱਲ ਅੱਜ ਫਰੀਦ ਨੂੰ ਕਹਿ ਰਿਹਾ ਸਾਧ ਸਿੰਘ ਸੰਤ ਕਹਿਣ ਲੱਗਾ ਇਹ ਉਹਦਾ ਪਤੀ ਦੇ ਮਿਲਾਪ ਦਾ ਆਨੰਦ ਜਿਹੜਾ ਇਹ ਤਾਂ ਜਦੋਂ ਮਿਲਾਪ ਹੋਊਗਾ ਫਰੀਦਾ ਉਦੋਂ ਹੀ ਹੋਣਾ ਆਨੰਦ ਉਦੋਂ ਹੀ ਪ੍ਰਾਪਤ ਹੋਊਗਾ ਫਰੀਦ ਸਾਹਿਬ ਕਹਿੰਦਾ ਮੈਂ ਵੀ ਇਹ ਉਡੀਕ ਰਿਹਾ ਪਰ ਹੁਣ ਮੈਂ ਇਹ ਪੁੱਛਦਾ ਵੀ ਤੁਹਾਨੂੰ ਆਨੰਦ ਕਿਵੇਂ ਮਿਲਿਆ ਸੀ ਇਹ ਸੰਸਾਰ ਖੂਹੀ ਚੋਂ ਤੁਸੀਂ ਵੀ ਤਾਂ ਨਿਕਲੇ ਹੋ ਕਿਵੇਂ ਇਹ ਬਿੱਦਣ ਖੂਹੀ ਚੋਂ ਤੁਸੀਂ ਕਿਵੇਂ ਨਿਕਲੇ ਹੋ ਤੇ ਉਸ ਵੇਲੇ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੇ ਜਵਾਬ ਦਿੱਤਾ ਕਹਿੰਦੇ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਈ ਕਰ ਕਿਰਪਾ ਪ੍ਰਭੂ ਨੇ ਕਿਰਪਾ ਕਰ ਦਿੱਤੀ ਸਾਧ ਸੰਗ ਮੇਲੀ ਤੂੰ ਬੈਠਾ ਜੰਗਲਾਂ ਚ ਸਾਨੂੰ ਮਿਲ ਗਈ ਸਾਧ ਸੰਗਤ ਆਹ ਫਰਕ ਹੈ ਤੇਰਾ ਤੇ ਸਾਡਾ ਇਹ ਗੁਰਮਤਿ ਸਿਧਾਂਤ ਹੈ ਸਾਧ ਸਿੰਘ ਜੀ ਜੰਗਲਾਂ ਦੇ ਅੰਦਰ ਜਾਣ ਵਾਲੇ ਲੋਕਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਪੋਪ ਮਧਿਓ ਵਾਸ ਵਸਤੇ ਮੁਕਰ ਮੈਂ ਜੈਸੇ ਸ਼ਾਈ ਤੈਸੇ ਹੀ ਅਰਬਸੈ ਨਿਰੰਤਰ ਘੱਟ ਹੀ ਖੋਜੋ ਭਾਈ ਘੱਟ ਹਿਰਦੇ ਨੂੰ ਖੋਜੋ ਸੋ ਇਸ ਕਰਕੇ ਨਾ ਫਰੀਦਾ ਜੰਗਲ ਜੰਗਲ ਫੇਰ ਤਾਂ ਬਥੇਰਾ ਆਪ ਵੀ ਕਹਿੰਦਾ ਸੀ ਜਦੋਂ ਪ੍ਰਾਪਤੀ ਹੋ ਗਈ ਫਰੀਦਾ ਜੰਗਲ ਜੰਗਲ ਕਿਆ ਢੂੰਡਿਆ ਕਿਉਂ ਦੇਖ ਲਿਆ ਤਜਰਬਾ ਸੀ ਆਪਣਾ ਬਣਕੰਡਾ ਮੋੜੇ ਬਸੀ ਰੱਬ ਹਾਲੀ ਆ ਜੰਗਲ ਕਿਆ ਢੂੰਡਿਆ ਸੋ ਇਸ ਕਰਕੇ ਕਹਿੰਦੇ ਕਰ ਕਿਰਪਾ ਪਰ ਸਾਧ ਸੰਗ ਮਿਲੀ ਕਹਿੰਦੇ ਜਦੋਂ ਸਾਡੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਖੁਦਾ ਦੀ ਕਹਿੰਦੇ ਫਰੀਦਾ ਸਾਨੂੰ ਪਰਮਾਤਮਾ ਦੀ ਪਹਿਲੀ ਕਿਰਪਾ ਦੀ ਨਿਸ਼ਾਨੀ ਤੈਨੂੰ ਦੱਸ ਦਿੰਦੇ ਆ ਜਿਹਨੂੰ ਪਰਮਾਤਮਾ ਨੇ ਮਿਲਣਾ ਉਹ ਪਹਿਲਾਂ ਆਪਣੇ ਪਿਆਰਿਆਂ ਸੰਗਤ ਮੇਲ ਦਿੰਦੇ ਜਿਹਨੂੰ ਆਪਣੇ ਨਾਲ ਨਹੀਂ ਮਿਲਣਾ ਉਹਨੂੰ ਆਪਣੇ ਪਿਆਰੇ ਦਾ ਮਿਲਾਪ ਨਹੀਂ ਹੋਊਗਾ ਸਾਰੀ ਜ਼ਿੰਦਗੀ ਇਹ ਪਹਿਲੀ ਨਿਸ਼ਾਨੀ ਆ ਉਹਦੇ ਮਿਲਣ ਦੀ ਸਮਝ ਲਓ ਵੀ ਪਰਮਾਤਮਾ ਮਿਲੂਗਾ ਜੇ ਉਹਦਾ ਪਿਆਰਾ ਮਿਲ ਗਿਆ ਉਹਦੇ ਪਿਆਰੇ ਕਿੱਥੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਜਿਹੜੇ ਸਾਧ ਸਿੰਘ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋ ਜੋੜੀ ਗੁਰਮੁਖ ਵੈਸੋ ਸਫਾ ਵਿਛਾਏ ਇਹ ਉਹਦੇ ਪਿਆਰਿਆਂ ਦਾ ਮਿਲਾਪ ਹੈ ਇਹ ਸਮਝ ਲਓ ਕਿ ਜਦੋਂ ਸਾਧ ਸੰਗਤ ਦੇ ਅੰਦਰ ਮੇਲ ਦਿੱਤਾ ਤਾਂ ਪਰਮਾਤਮਾ ਆਪਣੇ ਨਾਲ ਵੀ ਮੇਲੇਗਾ ਇਸ ਕਰਕੇ ਕਹਿੰਦੇ ਨੇ ਕਰ ਕਿਰਪਾ ਆਪਣਾ ਸਾਧ ਸੰਗ ਮੇਲੀ ਤੇ ਸਾਧ ਸੰਗਤ ਦੇ ਨਾਲ ਮੇਲ ਦਿੱਤਾ ਕਹਿੰਦੇ ਜਦੋਂ ਸਾਧ ਸੰਗਤ ਦਾ ਫਿਰ ਮਿਲਾਪ ਹੋਇਆ ਉਸ ਤੋਂ ਬਾਅਦ ਕਹਿੰਦੇ ਸਾਧ ਸੰਗਤ ਦੇ ਵਿੱਚੋਂ ਕਹਿੰਦੇ ਗੁਰੂ ਦਾ ਮਿਲਾਪ ਹੋ ਗਿਆ ਸਾਧ ਸੰਗਤ ਦੇ ਅੰਦਰ ਸਾਰੇ ਗੁਰੂ ਵਾਲੇ ਤਾਂ ਨਹੀਂ ਬੈਠੇ ਹੁੰਦੇ ਇੱਥੇ ਨੁਗਰਿਆਂ ਨੇ ਵੀ ਆਉਣਾ ਇੱਥੇ ਮਨਮਤੀਆਂ ਨੇ ਵੀ ਆਉਣਾ ਇੱਥੇ ਸ਼ਰਾਬੀ ਕਬਾਬੀਆਂ ਨੇ ਵੀ ਆਉਣਾ ਦੁਨੀਆਂ ਭਰ ਦੇ ਐਦੀ ਆਉਣਗੇ ਅਸੀਂ ਨਫ਼ਰਤ ਨਹੀਂ ਕਰ ਸਕਦੇ ਸਾਰਿਆਂ ਨੂੰ ਆਉਣਾ ਚਾਹੀਏ ਆਉਣ ਸਾਰੇ ਜਦੋਂ ਸਾਧ ਸਿੰਘ ਜੀ ਜਿਉਂ ਜਿਉਂ ਬੈਠ ਕੇ ਸੁਣਨਗੇ ਸ਼ਰਾਬੀ ਸ਼ਰਾਬ ਛੱਡਣਗੇ ਦੁਰਾਚਾਰੀ ਦੁਰਾਚਾਰ ਛੱਡਣਗੇ
ਇਹ ਹੌਲੀ ਹੌਲੀ ਫਿਰ ਉਹਨਾਂ ਦੇ ਅੰਦਰ ਪ੍ਰੇਰਨਾ ਆਏਗੀ ਕਿ ਮੈਂ ਗੁਰੂ ਵਾਲਾ ਬਣ ਜਾਵਾਂ। ਦੂਜੀ ਕਿਰਪਾ ਇਹ ਹੋਊਗੀ ਜਿਹੜਾ ਗੁਰੂ ਵਾਲਾ ਬਣਨਾ, ਨਿਗੁਰੇ ਕਾ ਹੈ ਨੌ ਬੁਰਾ, ਸਤਿਗੁਰ ਬਾਅਦ ਜੋ ਗੁਰੂ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ। ਤੇ ਜਿਸ ਵੇਲੇ ਸਾਧ ਸੰਗਤ ਜੀ ਗੁਰੂ ਮਿਲ ਜਾਂਦਾ ਹੈ, ਫਿਰ ਗੁਰੂ ਦੀ ਕਿਰਪਾ, ਸਾਧ ਸੰਗਤ ਦੀ ਕਿਰਪਾ, ਫਿਰ ਗੁਰੂ ਦੀ ਕਿਰਪਾ, ਉਹ ਤਾਂ ਵੈਸੇ ਚਾਰ ਪੰਜ ਕਿਰਪਾ ਬੰਨੀਆਂ। ਤੇ ਜਿਸ ਵੇਲੇ ਸਾਧ ਸੰਗਤ ਜੀ ਗੁਰੂ ਦੀ ਕਿਰਪਾ, ਗੁਰ ਕਿਰਪਾ ਜੇ ਨਰਕੋ ਕੀ ਨਹੀਂ, ਤੇ ਇਹ ਜੁਗਤ ਪਛਾਣੀ, ਇਹ ਵੀ ਜੁਗਤੀ ਨੂੰ ਉਹ ਪਛਾਣਦਾ, ਨਾਨਕ ਲੀਨ ਪਿਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ, ਐ ਮਿਲਾਪ ਕਰਾ ਦਿੰਦਾ। ਗੁਰੂ ਦੇ ਹੱਥ ਹੀ ਆ ਸਭ ਕੁਛ, ਦਰਗਾਹ ਦਾ ਬਸੀਰ ਸਾਧ ਸਿੰਘ ਜੀ ਸਤਿਗੁਰੂ ਹੀ ਹੈ। ਜੈਸਾ ਸਤਿਗੁਰੂ ਸੁਣੀ ਦਾ ਤੈ ਸੋਈ ਮੈਂ ਡੀਟ, ਵਿਛੜਿਆ ਜਨਮਾਂ ਜਨਮਾਂ ਦੇ ਵਿਛੜਿਆ ਹੋਇਆ, ਵਿਛੜਿਆ ਮੇਲੇ ਪ੍ਰਭੂ ਵਾਹਿਗੁਰੂ ਦੇ ਨਾਲ ਮੇਲ ਦਿੰਦੇ ਆ। ਤੇ ਕਰ ਕਿਰਪਾ ਸਾਧ ਸੰਗ ਮੇਲੀ, ਕਹਿੰਦੇ ਫਿਰ ਜਦੋਂ ਦੇਖਿਆ ਜਾ ਫਿਰ, ਕਹਿੰਦੇ ਜਿਸ ਵੇਲੇ ਗੁਰੂ ਦੀ ਕਿਰਪਾ ਹੋਈ ਫਰੀਦਾ, ਤੂੰ ਤਾਂ ਕਹਿੰਦਾ ਮੇਰਾ ਬੇਲੀ ਕੋਈ ਨੀ, ਪਿੱਛੇ ਕਹਿ ਕੇ ਹਟਿਆ ਨਾ ਕੋਈ ਸੰਗੀ ਨਾ ਕੋਈ, ਮੇਰਾ ਕੋਈ ਬੇਲੀ ਨੀ ਹੈ। ਤੇ ਉਸ ਵੇਲੇ ਕਹਿ ਰਹੇ, ਉਹਦਾ ਜਵਾਬ ਦੇ ਰਹੇ ਨੇ, ਕਹਿੰਦੇ ਤੂੰ ਕਹਿੰਦਾ ਨਾ ਕੋ ਸਾਥੀ ਨਾ ਕੋ ਬੇਲੀ। ਕਹਿੰਦੇ ਉਸ ਵੇਲੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਸਾਧ ਸੰਗਤ ਤੋਂ ਬਾਅਦ ਗੁਰੂ ਮਿਲਦਾ, ਗੁਰੂ ਦੀ ਕਿਰਪਾ ਦੇ ਨਾਲ ਫਿਰ ਸ਼ੁਭ ਗੁਣ ਮਿਲਦੇ ਹੈ। ਬਿਨ ਗੁਣ ਕੀਤੇ ਭਗਤ ਨਾਲ, ਭਗਤੀ ਵਾਸਤੇ ਵੀ ਕੁਝ ਗੁਣ ਚਾਹੀਦੇ ਹੈ, ਉਹ ਗੁਰੂ ਦੀ ਕਿਰਪਾ ਨਾਲ ਮਿਲਦੇ ਹੈ, ਬੈਰਾਗ ਪ੍ਰਾਪਤ ਹੋਣਾ, ਤਿਆਗ ਪ੍ਰਾਪਤ ਹੋਣਾ। ਤੇ ਇਸ ਪ੍ਰਕਾਰ ਕਹਿੰਦੇ ਜਿਸ ਵੇਲੇ ਗੁਰੂ ਦੀ ਕਿਰਪਾ ਹੋ ਗਈ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲ੍ਹੋ ਬੇਲੀ, ਹੁਣ ਮੈਂ ਜਿੱਧਰੋਂ ਵੀ ਦੇਖਦਾ ਨਾ ਉਧਰੇ ਮੇਰਾ ਅੱਲ੍ਹਾ ਬੇਲੀ ਹਰ ਥਾਂ ਹੀ ਦਿਸ ਰਿਹਾ ਹੈ। ਤੇ ਜਿਵੇਂ ਸਾਧ ਸਿੰਘ ਮਹਾਦੇਵ ਜੀ ਨੇ ਕਿਹਾ ਸੀ ਵੀ ਕਿਰਪਾ ਕਰਕੇ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਤੇ ਉਸ ਵੇਲੇ ਇਹ ਬਚਨ ਕੀਤੇ ਸਨ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿਓ। ਤੇ ਜਿਸ ਵੇਲੇ ਸਾਧ ਸਿੰਘ ਜੀ ਦ੍ਰਿਸ਼ਟੀ ਆਇਆ, ਤਿੰਨ ਇਹ ਸ਼ਬਦ ਦੇ ਤਿੰਨ ਸਾਧ ਸਿੰਘ ਜੀ ਬਹਿਰੇ ਹਨ, ਤਿੰਨੇ ਵੱਖਰੇ ਵੱਖਰੇ ਉਪਦੇਸ਼ ਨੇ ਦੇ ਵਿੱਚ, ਮਹਾਦੇਵ ਦੀ ਬੇਨਤੀ ਕਰਨੀ, ਗੁਰੂ ਅਰਜਨ ਸਾਹਿਬ ਜੀ ਦਾ ਉਪਦੇਸ਼ ਦੇਣਾ, ਤੇ ਮਹਾਦੇਵ ਦਰਸ਼ਨ ਹੋਣ ਤੋਂ ਬਾਅਦ ਦੀ ਅਵਸਥਾ। ਏਕ ਦਾ ਏਕ ਸਿੰਘ ਅੰਬਾਰਕ ਕਥਾ ਸਾਸੀ ਇਸ ਕਰਕੇ ਔਖੀ ਮੰਨੀ ਹੈ, ਆਮ ਕੀਰਤਨ ਦੇ ਵਿੱਚ ਜਿਹੜੀ ਸਾਧ ਸਿੰਘ ਜੀ ਮਰਜ਼ੀ ਸਾਖੀ ਸੁਣਾ ਦਿਓ, ਧਾਰਨਾ ਸੁਣਾ ਦਿਓ, ਪਰ ਕਥਾ ਜਿਹੜੀ ਹੈ ਉਸ ਢੰਗ ਦੇ ਨਾਲ ਫਿਰ ਪੂਰੇ 92 ਅੱਖਰ ਸਾਧ ਸਿੰਘ ਲਵੰਦਨਾ ਸਹੀ ਲੱਗਣੀ ਚਾਹੀਦੀ ਹੈ। ਗੁਰੂ ਕਿਰਪਾ ਕਰੇ ਤੇ ਕਹਿੰਦੇ ਤਾਂ ਕੀ ਦੇਖਿਆ ਮੇਰਾ ਅੱਲ੍ਹੋ ਬੇਲੀ, ਜਿੱਧਰ ਨੂੰ ਵੀ ਹੁਣ ਮੈਂ ਦੇਖਦਾ, ਜਿੱਦਣ ਵੇਦ ਦੇ ਅੰਦਰ ਲਿਖਿਆ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾ। ਨਾਮਦੇਵ ਜੀ ਕਹਿੰਦੇ ਨੇ ਸਭਾ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਏਕ ਲਮਾਟੀ ਕੁੰਚਰ ਝੇਟੀ ਭਾਂਜਨ ਹੈ ਬਹੁ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਕਿੱਥੇ ਨੀ ਹੈ ਘੱਟ ਘੱਟ ਮੈਂ ਹਰਜੂ ਵਸਿਆ, ਸਾਰੀ ਜਗ੍ਹਾ ਹੀ ਵਸ ਰਹੇ। ਉਹ ਦ੍ਰਿਸ਼ਟੀ ਅਸਾਸ ਸਮਝੀ, ਜਿਸ ਵੇਲੇ ਦਵੈਤ ਦ੍ਰਿਸ਼ਟੀ ਖਤਮ ਹੋ ਗਈ ਨਾ, ਉਹ ਦ੍ਰਿਸ਼ਟੀ ਪ੍ਰਾਪਤ ਹੋ ਗਈ, ਗਿਆਨ ਅੰਜਨ ਗੁਰਦੀ ਆ ਅਗਿਆਨ ਅੰਧੇਰ ਵਿਨਾਸ਼, ਜਾਂ ਫਿਰ ਕੀ ਦੇਖਿਆ, ਕਹਿੰਦੇ ਮੇਰਾ ਅੱਲ੍ਹੋ ਬੇਲੀ, ਉਹ ਮੇਰਾ ਅੱਲ੍ਹਾ ਬੇਲੀ ਸਾਰੇ ਥਾਂ ਤੇ ਦਿਸਦਾ ਹੈ। ਤੇ ਹੁਣ ਅੱਗੇ ਸਾਧ ਸਿੰਘ ਜੀ ਦੱਸਦੇ ਆ, ਫਰੀਦ ਸਾਹਿਬ ਕਹਿੰਦੇ ਬਾਟ ਹਮਾਰੀ, ਬਾਟ ਨਾਮ ਹੈ ਰਸਤੇ ਦਾ, ਬਟਾਊ ਹੈ ਚੱਲਣ ਵਾਲੇ ਦਾ, ਬਾਟ ਬਟਾਊ ਆਵੇ ਜਾਏ, ਤੇ ਬਾਟ ਰਸਤਾ ਕਹਿੰਦੇ ਹਮਾਰੀ ਜਿਹੜੀ ਬਾਟ ਹੈ ਖਰੀ ਉਡੀਣੀ, ਇਹ ਖਰੀ ਕਹੀਏ ਬਹੁਤ ਹੀ ਉਡੀਣੀ ਕੀ ਔਖੀ ਹੈ, ਬਹੁਤਾ ਮਾਰਗ ਔਖਾ ਹੈ। ਫਰੀਦ ਸਾਹਿਬ ਕਹਿੰਦੇ ਖੰਡੇ ਧਾਰ ਗਲੀ ਅਤ ਭੀੜੀ ਲਿਖਿਆ ਸਾਧ ਸਿੰਘ ਜੀ, ਖੰਨਿਓ ਤਿੱਖੀ ਬਾਲੋ ਨਿੱਕੀ ਲਿਖਿਆ ਇਸ ਨੂੰ ਗੁਰੂ ਅਮਰਦਾਸ ਮਹਾਰਾਜ ਨੇ, ਬਾਟ ਹਮਾਰੀ ਖਰੀ ਉਡੀਨੀ, ਇਸ ਤੋਂ ਅੱਗੇ ਕਹਿੰਦੇ ਖੰਨਿਓ ਤਿੱਖੀ
ਬਹੁਤ ਪੀਣੀ,
ਖੰਡੇ ਦੀ ਧਾਰ ਨਾਲੋਂ ਵੀ ਤਿੱਖੀ ਹੈ, ਖੰਨਿਓ ਤਿੱਖੀ ਬਹੁਤ ਪੀਣੀ ਦਾ ਅਰਥ ਹੈ ਬਰੀਕ, ਬਹੁਤ ਹੀ ਉਹ ਬਰੀਕ ਸੂਖਮ ਹੈ। ਇਸ ਪ੍ਰਕਾਰ
ਉਸ ਉੱਪਰ ਹੈ ਮਾਰਗ ਮੇਰਾ,
ਉਹਦੇ ਉੱਤੇ ਮੇਰਾ ਰਸਤਾ ਹੈ, ਤੇ ਉਸ ਉੱਪਰ ਹੈ ਮਾਰਗ ਮੇਰਾ, ਕਹਿੰਦੇ ਉਹਦੇ ਉੱਤੇ ਰਸਤਾ ਹੈ,
ਏਕ ਫਰੀਦਾ ਪੰਥ ਸੰਭਾਰ ਸਵੇਰਾ।
ਤੇ ਇਹਨਾਂ ਅੱਖਰਾਂ ਦਾ ਭਾਈ ਬਾਤ ਕਰਾਂਗੇ, ਅੱਜ ਫਿਰ ਬੋਲੋ ਇਹ ਪੰਕਤੀ, ਬਾਟ ਹਮਾਰੀ,
ਬਾਟ ਹਮਾਰੀ ਖਰੀ ਉਡੀਣੀ।
ਤੇ ਇਉਂ ਸਾਧ ਸੰਗੀਤ ਜਿਵੇਂ ਫਰੀਦ ਸਾਹਿਬ ਨੇ ਇੱਥੇ ਕਿਹਾ, ਤੇ ਹੁਣ ਦੂਸਰੇ ਅਰਥ ਦੇ ਅੰਦਰ ਮਹਾਂਪੁਰਸ਼ਾਂ ਨੇ ਇਹ ਉਸ ਮਹਾਂਪੁਰਸ਼ ਵੱਲੋਂ ਅਰਥ ਸਾਧ ਸੰਗੀਤ ਲਾਏ ਹੈ। ਉਹ ਮਹਾਂਪੁਰਸ਼ ਕਹਿੰਦੇ ਫਰੀਦਾ ਇਹ ਜਿਹੜੀ ਭਗਤੀ ਦੀ ਵਾਟ ਹੈ ਨਾ, ਮਾਰਗ ਅਰ ਮੰਜ਼ਲ ਦੋ ਸ਼ਬਦ ਅਨਸਾਰ ਸੁਣੀ, ਤੇ ਹਰ ਵਾਟ ਦਾ ਹਰ ਰਸਤੇ ਦਾ ਹਰ ਮਾਰਗ ਦਾ ਕਿਸੇ ਮੰਜ਼ਲ ਦੇ ਨਾਲ ਸੰਬੰਧ ਹੈ, ਹਰ ਮਾਰਗ ਕਿਸੇ ਮੰਜ਼ਲ ਤੇ ਪਹੁੰਚਾਉਂਦਾ। ਤੇ ਜਿਹੜੇ ਸਾਧ ਸੰਗ ਜੀ ਸੰਸਾਰ ਦੇ ਲੋਕ ਕਿਸੇ ਮਾਰਗ ਤੇ ਨਾ ਆਉਣ, ਉਹਨਾਂ ਦੀ ਜਿਨ੍ਹਾਂ ਦੇ ਮਾਰਗ ਖੋਏ ਗਏ ਉਹਨਾਂ ਦੀਆਂ ਮੰਜ਼ਲਾਂ ਪਹਿਲੀਆਂ ਹੋਈਆਂ ਗਈਆਂ, ਮੰਜ਼ਲਾਂ ਕਿੱਥੇ ਆਉਣਗੀਆਂ ਸਾਧ ਸੰਗ, منزل تو تاہی آنی ہے جی مارگ ملو گا پہلا. منزل کی ہے؟ پرماتما دی پراپتی منزل ہے. او دا مارگ کی ہے؟ مارگ ساتھ ہی بھگتی دا مارگ ہے. تے عام اسی یہ شبد برتدے ہیں پنت شبد برتدے ہیں ساتھ سنگی پنت شبد جڑا ہے او رستے دا نام ہے. تے دو شبد اے برتے گرو نانک صاحب مہاراج نے ماریا سکہ جگت وچ نانک نرمل پنت چلایا تے ایسے شبد نو دسویں جامے وچ کی کہا خالصا پنت سجا دتا. تے جے ارتھ دیکھو گے نرمل تے خالص دے ارتھ ہی کوئی نہیں ارتھ وچ کوئی ورودھ ہی نہیں ہے. تے نرمل پنت یعنی ست پنت جس پنت دے اندر کوئی ساتھ سنگی کسے پرکار دے کیونکہ کئی مارگ ایسے ہوندے ہیں بھی منزل تے تاں پہنچا دیندے نے پر راستے دے اندر اوکھا بڑا ہوندا ہے جڑا پہنچن والا ہے. کئی وار تاں مارگ دے کارن مارگ بکھڑا ہوئے راستے دے چے جان نکل جاندی ہے پہنچ نہیں پاؤندا راستے چے دم توڑ جاندا ہے. کہندے بھائی راستہ ہی والا اوکھا سی اے بیچارے دا کی قصور ہے مرن والے دا راستہ ہی والا اوکھا سی. آ جوگا بھی آخیندا ہے جی راستہ ہے ہے تو وہ بھی مارگ منزل تے پہنچن واسطے دسن دوارا اگم اپارا پرم پرخ کی گھاٹی اوپر آٹھ آہ ہاتھ آٹھ پر آلہ آلے پیتر تھاتی. پر مارگ ایسا اوکھا ہے نیتی توتی نیولی کرم آد کردیا نو عمرہ لگ جدے روگی ہو کے بہ جاندے ہیں پر مہاراج سچے پاتشاہ نے کرپا کیتی کہنے من نرمل نہیں دسویں دوار. من سد اُنا چرتا رہندا جنہ چ دسویں دوار رہے پر جدو دسویں دوار تے ہیٹھا آ جائے نو دواریاں دے رس اس طرح پھر پی جان گے شبد سپر سروپ رس گند پھر گڑس لین گے اسی طرح. مہاراج کہندے جنہ چر من رسا نو نہیں چھڈدا تے اُنی دیر تک اے شبد دا رسی یعنی ساتھ سمن دا. ایک واری سنت گیانی گرو اچن سی مہاپرکھاں نو بڑیاں نو جتھے دے ودیارتھی ساتھ سن جی انہاں گرمکھاں نے بینتی کیتی ایکانت وچ بیٹھیاں دیکھ کے کہندے مہاراج بھی کئی بار من دے وچ سنکلپ آیا. سنت پرمجیت سنگھ جی مال پر والے نے بینتی کیتی کہندے مہاراج کئی بار سنکلپ آیا میں تو اتوں تھوڑا پرتاپ ایسا ہے پرشن کر نہیں ہوندا. مہاپرش کہندے چنگیا ڈری نہیں ہوندا پرشن کری جائے جڑا من چ ہوے گل کر لی دی آ. سنتا نے کھل دیتی کہندے مہاراج بھی پرشن کچھ ایسا ہے بھی میں صرف یہ بےنتی کردا بھی من دی حالت جڑی ہے وہ ایسی ہے وشے وکاراں وال نوں من جڑا جان تو ہٹدا نہیں کھچ کھائی جاندا ہے بھی یہ کدوں ہٹدا ہوندا ہے. میں تاں انہی پوچھنا بھی ہٹدا بھی ہوندا ہے جاں نہیں. مہاپرش کہندے بھائی ہٹدا تاں ہوندا ہے. کہندے مہاراج بھی کیویں ہٹدا ہوندا ہے؟ مہاپرش کہندے جنی دیر تک نام دے وچوں رس نہ آن لگ جائے اُنہ چر وشیاں دا رس چھڈدا نہیں ہوندا. یہ ادن چھڈو گا جدو نام دا رس آن لگ گیا نا بسر گئے رس آر ہور نہیں پھر رس چنگے لگن گے وہ تو رس پکے پی جان گے. یہ رس چھڈ وہ رس آو وہ رس پیا یہ رس نہیں پاوے پھر رس چنگے نہیں لگن گے. سو اس کر کے انہوں نے نام رسی کہنے احساس سنجی اپا ستگرو سچے پاتشاہ نے بانی دن سارا بھگتی کا رس احساس سمجھی جنہ بھی بانی مٹھی لگتی ہے پر سارے انہوں نہیں مٹھی لگ سکتی. گربانی تین بھائی ہے جن مستک بھاگ منمکھ چٹکابنی گرمکھ سواگ. یہ تو سواگمنتیاں دے آنند ماننے والا ہے جہے گرو گرنتھ صاحب سے شردا رکھتے ہیں نا یہ وہ سواگمنتیاں آنند آتا ہے بانی کا. تو باقی کا کہنے جی سمجھ نہیں آتی ساڈے تو جدو ساتھ سنجی سمجھ دے اندر ہور بہتیاں گلیں ایئر بھر لی تو گرمانی کی سمجھ واسطے جگہ کتنے رکھی ہے اسی پہلے وہ توڑی جی دماغ چری ہے وہ تو ویلی کرو وہ تو بعد سمجھ آن لگو گی بانی گربانی تین بھائی ہے انہوں نے چنگی لگی ہے جنہ دے متھے دے بھاگ ہیں. سو اس پرکار جی مارگ ہے منزل دے نال اوہدا سبندھ گرو پیارے ہوندا ہے منزل پرماتما دی پراپتی ہے. ہن مارگ دی ایک اپنی مریادا ہے مارگ دا ایک نیم ہے اپنا. ایک تا اے احساس جی بھی مارگ دے اندر جیڑے تے چلنا ہے بھی او دے چ اندھیرا نہ ہووے مارگ تا ہووے پر سارا اندھیرا ہی اندھیرا ہوے اندھکار سو کہے نہ سوئی ہے راجا رنگ دو میرے اندھکار دے اندر تا منہ مت اپنا لی دے اندھیرے دے کارن مارگ ملیا بھی وچھڑ جاؤ گا مارگ تو تھڑک جاواں گے کیوں اندھیرا سی. جے مارگ دے وچ چاننا ہووے تاں پھر ہور گلاں دی وی لوڑ ہے ترن واسطے پیر اپنے چاہیے نے سادھن وہیکل اپنا چاہیے ہے. کھڑے دی تاں منزل آن نہیں لگی ترن واسطے پیر چاہیے اپنے ਫਿਰ ਕੱਲੇ ਪੈਰ ਕੀ ਕਰਨਗੇ ਜੇ ਅੱਖਾਂ ਨਹੀਂ ਹੋਣਗੀਆਂ? ਮਾਰਗ ਦਾ ਚਾਨਣਾ ਕੀ ਕਰੂਗਾ? ਸੂਰਜ ਕੀ ਕਰੂਗਾ? ਅੰਨੇ ਅਨੁਸਾਰ ਸਿੰਘ ਜੀ, ਦੀਵੇ ਵਾਲੇ 50, ਅੰਨੇ ਵਾਸਤੇ 50 ਦੀਵੇ ਬਾਲ ਦਿਓ ਤੇ ਉਹਨੂੰ ਫਿਰ ਚਾਨਣਾ ਹੋ ਜਾਊਗਾ। ਤੇ ਮਾਰਗ ਤੇ ਜਾਣ ਵਾਸਤੇ ਮਾਰਗ ਦੀਆਂ ਵਾਧਾ ਬਣੀਆਂ ਨੇ। ਐ ਮਾਰਗ ਤੇ ਜਾਣ ਵਾਲੇ ਜੇ ਪਰਮਾਤਮਾ ਨੂੰ ਮਿਲਣਾ ਤਾਂ ਫਿਰ ਭਗਤੀ ਦਾ ਤਾਂ ਹੈ ਮਾਰਗ, ਇਹਨੂੰ ਕਹਿੰਦੇ ਗੁਰਸਿੱਖੀ ਭਗਤੀ ਮਾਰਗ। ਤੇ ਇਸ ਮਾਰਗ ਨੂੰ ਇਹ ਕਿਹਾ ਗੁਰਮੁਖ ਗਾਡੀ ਰਾਹ ਚਲਾਇਆ। ਬਹੁਤ ਪੱਧਰਾ ਰਸਤਾ, ਗੁਰੂ ਨਾਨਕ ਦੇ ਪੱਧਰੇ ਰਸਤੇ ਵਰਗਾ ਦੁਨੀਆਂ ਦੇ 750 ਧਰਮ ਨ, ਅੱਜ 6 ਅਰਬ ਦੁਨੀਆਂ ਦੀ ਗਿਣਤੀ ਹੋ ਗਈ ਹੈ, ਜਿਹਦੇ ਚ 30,000 ਸਾਸ ਜੀ ਬੋਲੀਆਂ ਹਨ ਤੇ ਉਹਦੇ ਵਿਚ 3,000 ਬੋਲੀਆਂ, ਮੈਂ ਥੋੜਾ ਜਾ ਮਿਸ ਕਰ ਗਿਆ ਬੋਲਣ, 3,000 ਬੋਲੀਆਂ ਤੇ 750 ਧਰਮ ਹੈ ਦੁਨੀਆਂ ਦਾ। 750 ਧਰਮ ਚ ਕੱਲਾ ਸਿੱਖ ਧਰਮ ਦਾ ਸਾਧ ਸਿੰਘ ਜੀ ਐਸਾ ਰਸਤਾ ਜਿਹੜਾ ਸਭ ਤੋਂ ਸਿੱਧਾ ਪੱਧਰਾ ਰਸਤਾ ਹੈ, ਜਿਹਦੇ ਚ ਕੋਈ ਕਠਿਨਾਈ ਨਹੀਂ ਹੈ ਔਰ ਹਰ ਕੋਈ ਕਰ ਸਕਦਾ। ਸੋ ਐਸਾ ਜਿਹੜਾ ਰਸਤਾ ਭਗਤੀ ਦਾ ਭਾਈ, ਇਹ ਤਾਂ ਰਸਤਾ ਤਾਂ ਹੈ ਸਿੱਧਾ, ਰਸਤਾ ਬਣਾਇਆ। ਰਸਤੇ ਬਣਾਉਣ ਵਾਲਿਆਂ ਨੂੰ ਪੁੱਛੋ, ਚੱਲਣ ਵਾਲੇ ਤਾਂ ਤੁਰ ਕੇ ਆਨੰਦ ਹੀ ਲੈਂਦਾ, ਕਹਿੰਦਾ ਵੀ ਰਸਤਾ ਬਹੁਤ ਵਧੀਆ ਹੈ, ਪਰ ਇਹ ਪੁੱਛੋ ਜਿਹਨੇ ਬਣਾਇਆ ਰਸ ਕਿਵੇਂ ਔਖਾ ਬਣਾਇਆ। ਇਹ ਪੁੱਛੋ ਗੁਰੂ ਨਾਨਕ ਨੂੰ, ਜਿਨ੍ਹਾਂ ਨੇ ਐਸੇ ਵਿਖੜੇ ਪਿੰਡੇ ਸਾਧ ਸਿੰਘ ਜੀ ਜਿਹੜੇ ਸਨ, ਇਹ ਭਗਤੀ ਦਾ ਮਾਰਗ ਸਿੱਧਾ ਖਿੱਚ ਦਿੱਤਾ ਅਕਾਲ ਪੁਰਖ ਵਾਹਿਗੁਰੂ ਹੈ, ਵੀ ਮੇਰੇ ਸਿੱਖ ਪੁੱਤਰ ਇਹਦੇ ਤੇ ਆ ਜਾਣ ਤੇ ਉਹਨਾਂ ਨੂੰ ਮੰਜ਼ਿਲ ਤੇ ਪਹੁੰਚਣ ਲਈ ਕੋਈ ਖੇਚਲ ਨਾ ਹੋਵੇ। ਫਿਰ ਮਹਾਰਾਜ ਨੇ ਸਾਡੇ ਤੇ ਤਰਸ ਕਰਕੇ ਮਾਰਗ ਭਗਤੀ ਦੇ ਮਾਰਗ ਦੇ ਵਿੱਚ ਫਿਰ ਚਾਨਣਾ ਦਿੱਤਾ। ਚਾਨਣਾ ਕਿਹੜਾ ਦਿੱਤਾ? ਗੁਰਬਾਣੀ ਇਸ ਜਗ ਮੈਂ ਚਾਨਣ, ਗੁਰਬਾਣੀ ਦੀ ਰੋਸ਼ਨੀ ਦਿੱਤੀ ਕਿ ਭਗਤੀ ਕਰਨ ਵਾਲਾ ਜੇ ਕਹੇ ਨਾ ਵੀ ਬਾਣੀ ਤੋਂ ਪਰੇ ਹੋ ਕੇ ਭਗਤੀ ਕਰ ਲਓ ਤਾਂ ਸਮਝੋ ਅੰਧੇਰੇ ਚ ਜਾ ਬੜਿਆ, ਮਾਰਗ ਵੀ ਖੋਇਆ ਜਾਊਗਾ। ਕਈ ਇਹੋ ਜਿਹੇ ਵੀ ਚੌਧਰੀ ਹੈਗੇ, ਕਹਿੰਦੇ ਉਹਨਾਂ ਭਗਤੀ ਕਰਦਾ, ਮੈਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ? ਉਹਨਾਂ ਦਾ ਮਾਰਗ ਨਹੀਂ ਰਹਿਣੇ ਉਹਨਾਂ ਦੇ ਕੋਲ, ਕਿਉਂਕਿ ਮਾਰਗ ਦੇ ਵਿੱਚ ਚਾਨਣਾ ਸੀ ਗੁਰਬਾਣੀ ਦਾ, ਉਹ ਦੂਰ ਕਰ ਲਿਆ, ਰੋਸ਼ਨੀ ਗੁਰਬਾਣੀ ਤੋਂ ਲੈਣੀ। ਤੇ ਉਸ ਤੋਂ ਬਾਅਦ ਸਾਧ ਸਿੰਘ ਜੀ ਅਭਿਆਸ ਰੂਪੀ ਸੰਕਲਪ ਵਿਕਲਪ ਦੇ ਕਦਮ ਪੁੱਟਣੇ ਨੇ। ਫਿਰ ਮਨ ਦੇ ਕਦਮ ਕਿਹੜੇ ਨੇ? ਸੰਕਲਪੋ ਵਿਕਲਪੋ ਹੀ ਮਨ। ਤੇ ਫਿਰ ਅੱਖਾਂ ਕਿਹੜੀਆਂ ਹਨ ਮਨ ਦੇ ਕੋਲ? ਤਨ ਨੇ ਤਾਂ ਜਾਣਾ ਨਹੀਂ ਹੈ ਉੱਥੇ, ਭਗਤੀ ਦੇ ਮਾਰਗ ਤੇ ਤਾਂ ਮਨ ਨੇ ਜਾਣਾ ਹੈ ਸਾਧ ਸਿੰਘ ਜੀ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ, ਸਿਰ ਕਿਹੜਾ ਦੇਣਾ? ਹੰਕਾਰ ਨੂੰ ਵੱਢਣਾ ਹੈ ਸਾਧ ਸਿੰਘ ਜੀ, ਹੰਕਾਰ ਦਾ ਸਿਰ ਵੱਢਣਾ। ਇਹ ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਦੋ ਨੇਤਰ ਮੰਨੇ, ਇੱਕ ਵੈਰਾਗ ਇੱਕ ਵਿਵੇਕ। ਵੈਰਾਗ ਵਿਵੇਕ ਦੇ ਨੇਤਰ ਅਰ ਸੰਕਲਪਾਂ ਵਿਕਲਪਾਂ ਦੇ ਕਦਮ, ਫਿਰ ਸਾਧ ਸਿੰਘ ਜੀ ਭਗਤੀ ਦਾ ਮਾਰਗ ਤੇ ਚਾਨਣਾ ਗੁਰਬਾਣੀ ਦਾ। ਕਿਉਂਕਿ ਰਸਤੇ ਮੰਜ਼ਲਾਂ ਦੇ ਅੰਦਰ ਕਈ ਤਰ੍ਹਾਂ ਦੇ ਪੜਾਅ ਵੀ ਆਉਣੇ, ਬੈਖਰੀ ਬੱਧਮ ਪਸੰਤੀ ਪਰਾ, ਇਹਦੇ ਵਿੱਚ ਕਿਹੜੇ ਪੜਾਅ ਤੇ ਜਾ ਕੇ ਕਿਸ ਤਰ੍ਹਾਂ ਦਾ ਜਾਪ ਨੇ, ਉਹਦਾ ਰੂਪ ਧਾਰਨ ਕਰਨਾ, ਵਰਣਾਤਮਕ ਸ਼ਬਦ ਤੋਂ ਧੁਨਾਤਮਕ ਸ਼ਬਦ ਕਿਵੇਂ ਹੋਣਾ, ਇਹ ਗੁਰਬਾਣੀ ਨੇ ਦੱਸਣਾ ਸਾਥੀ, ਕਿਹੜਾ ਕੋਈ ਬੰਦਾ ਦੱਸੂਗਾ? ਇਸ ਕਰਕੇ ਇੱਥੇ ਫਰੀਦ ਸਾਹਿਬ ਜੀ ਕਹਿੰਦੇ ਹੈ, ਆਪਾਂ ਨੂੰ ਬਹੁਤੀ ਵਧਾਈ ਨੇ, ਸਮਾਂ ਨੇੜੇ ਹੋਣ ਵਾਲਾ ਹੈ, ਕਹਿੰਦੇ ਇਹ ਜਿਹੜਾ ਬਾਟ ਹਮਾਰੀ ਖਰੀ ਉੜੀ ਨਹੀਂ, ਕਹਿੰਦੇ ਹੇ ਫਰੀਦਾ ਜਿਹੜੀ ਤੂੰ ਇਹ ਗੱਲ ਕਹਿੰਦਾ ਨਾ ਮੇਰੀ ਗੱਲ ਕਰਦਾ, ਕਹਿੰਦੇ ਇਹ ਰਸਤਾ ਜਿਹੜਾ ਨਾ ਵਰੀਕ ਹੈ, ਇਹ ਬਹੁਤ ਇਹ ਬਾਟ ਹਮਾਰੀ ਖਰੀ, ਕਹਿੰਦੇ ਪਰ ਹੈ ਚੰਗੀ, ਖਰੀ ਦਾ ਚੰਗੀ ਵੀ ਹੁੰਦਾ, ਇਹ ਹੋਰਾਂ ਨਾਲੋਂ ਚੰਗਾ, ਜਿਹੜਾ ਤੇਰਾ ਰਸਤਾ ਇਹ ਚੰਗਾ ਨਹੀਂ ਹੈ, ਜਿਹੜਾ ਤੂੰ ਤਪੱਸਿਆ ਕਰਕੇ ਕਿ 36 ਵਜੇ ਗਾਲ ਲੈਣਾ, ਤੇਰਾ ਰਸਤਾ ਚੰਗਾ ਨਹੀਂ, ਤੂੰ ਬਦਲ ਦੇ ਰਸਤਾ ਹੈ। ਇਹ ਮਾਰਗ ਤੇ ਜਾਂਦਿਆਂ ਮੰਜ਼ਲਾਂ ਦੂਰ ਹੋ ਜਾਣਗੀਆਂ ਤੇਰੀਆਂ, ਬਾਟ ਹਮਾਰੀ ਸਾਡੀ ਜਿਹੜੀ ਬਾਟ ਹੈ ਇਹ ਖਰੀ ਹੈ, ਪਰ ਹਾਂ ਇੰਨੀ ਗੱਲ ਹੈ ਉਡੀਣੀ, ਕਹਿੰਦੇ ਥੋੜੀ ਜੀ, ਕਿਉਂਕਿ ਮਨ ਦੀਆਂ ਵਾਸ਼ਨਾ ਸੂਖਮ ਕਰਨੀਆਂ ਔਖੀਆਂ ਹੁੰਦੀਆਂ ਨੇ, ਇਸ ਕਰਕੇ ਔਖੀ ਜ਼ਰੂਰ ਲੱਗਦੀ ਹੈ, ਖੰਨਿਓ ਤਿੱਖੀ ਬਾਲਣ ਕੀ ਤਾਂ ਕਹਿੰਦੇ ਆ ਇਹਨੂੰ, ਇਹ ਸੂਖਮੈ ਅੰਤਰੀਬ ਹੈ ਖੰਨਿਓ
ਤਿੱਖੀ ਬਹੁਤ ਪੀਣੀ,
ਇਹ ਖੰਡੇ ਦੀ ਧਾਰ ਤੇ ਜਿਵੇਂ ਤੁਰਨਾ ਔਖਾ ਹੈ ਨਾ, ਬੰਦਾ ਤੁਰ ਨਹੀਂ ਸਕਦਾ, ਇਸੇ ਤਰ੍ਹਾਂ ਭਾਈ ਜਦੋਂ ਸ਼ਬਦ ਦਾ ਅਭਿਆਸ ਸੁਰਤ ਨੇ ਕਰਨਾ ਹੈ, ਸੁਰਤ ਜਿਹੜੀ ਹੈ ਸ਼ਬਦ ਤੇ ਠਹਿਰਦੀ ਨਹੀਂ, ਜਿਵੇਂ ਖੰਡੇ ਦੀ ਧਾਰ ਤੇ ਨਹੀਂ ਠਹਿਰੀਦਾ, ਇਸੇ ਤਰ੍ਹਾਂ ਕਹਿੰਦੇ ਬਾਟ ਖੰਨਿਓ ਤਿੱਖੀ ਬਹੁਤ ਪਈ, ਬਰੀਕ ਸੂਖਮ ਹੈ, ਸੂਖਮ ਰਸਤਾ ਹੈ। ਸੋ ਇਸ ਪ੍ਰਕਾਰ ਕਹਿੰਦੇ ਹਨ,
ਉਪਰ ਹੈ ਮਾਰਗ ਮੇਰਾ,
ਲੈ ਫਰੀਦਾ ਕਹਿੰਦੇ ਅਸੀਂ ਤਾਂ ਇਹ ਮਾਰਗ ਤੇ ਹਾਂ, ਇਹ ਮਾਰਗ ਤੇ ਚੱਲ ਕੇ ਆਪਣੇ ਖੁਦਾ ਨੂੰ ਮਿਲੇ ਹੈ, ਕਹਿੰਦੇ ਤੂੰ ਵੀ ਇਸ ਮਾਰਗ ਤੇ ਆ ਜਾ। ਕਹਿੰਦਾ ਜੀ ਦੱਸੋ ਫਿਰ ਇਹਦੀ ਸ਼ੁਰੂ ਕਿੱਥੋਂ ਕਰਾਂ? ਫਰੀਦ ਸਾਹਿਬ ਕਹਿੰਦੇ, ਕਹਿੰਦੇ ਸ਼ੁਰੂ ਉੱਥੋਂ ਹੀ ਕਰ ਜਿੱਥੋਂ ਮੈਂ ਕਰਿਆ ਸੀ, ਜੰਗਲਾਂ ਦਾ ਖਹਿੜਾ ਛੱਡ ਕੇ ਜਾ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ, 36 ਵਰੇ ਚੀਜ਼ਾਂ ਕੁਛ ਨਹੀਂ ਮਿਲਿਆ ਨਾ। ਫਰੀਦ ਸਾਹਿਬ ਨੇ ਸਾਧ ਸਿੰਘ ਜੀ ਬੜਾ ਇਹਦਾ ਅਲੌਕਿਕ ਜੀਵਨ ਹੈ, ਕਹਿੰਦੇ ਜਿਸ ਵੇਲੇ ਤਨ ਨੂੰ ਇੰਨਾ ਸੁਕਾ ਲਿਆ تن سکا پنجر سی آ تلیاں خنڈا کاغ مردہ سمجھے نا کاغ ٹھونگا مارن واسطے آ تلیاں خنڈا کاغ تو کے لینا کہ اجے سو رب نہ بھوڑے ہو دیکھ بندے دے پاگ اجے رب نہ ملیا بہن پھر ساس جی کان اڈ کے اے چھاتی تے بہ گیا پہلے تو نا پیروں کے تلیاں ٹھونگا مارتا سی اڑایا نہیں وہ منت ترلے کرتا رہا اپنی اواسا کہ روندا رہا کہ دیکھ میرے پاگ مردہ سمجھ کان بھی کھان آ گئے تجے بھی نہیں مین ملے آ کاگا کرن ٹنڈولیا وہ کا سارے ٹنڈولتا ہوا لبدا ہوا نا کہ جس ویل چھاتی تے بہ کے آو لگا باز کھان کہ کاگا چونڈ نہ پنجڑا کہ وہ کانو میرا ماس کھانا کسی تین تو ماس کا توڑا نہیں اجے میرا کم ادھورا رہتا ہے کاگا چونڈ نہ پنجرا بسے تو ادھر جائے اور جت پنجرے میرا سو وس ہے ماس نہ تدو کھائے کانو کھانا یہ ماس یہ نہیں کھان جوگا تینو رب سزا دیو کیونکہ یہ رب کا نام رہتا ہے کا اتوں چھاتی تو اٹھ کے ساسی اتنے بہ گیا متے سے پنجابی دی عام کہاوت ہے کہ ہوں تو نک تو بھی تاہ لنگ گئی گل بھی ہوں کی کریے ہوں تو کچھ کرنا پہ گا جدو کان نے حد ہی کر دیتی نک تو تاہ چلیا گیا ساس سنگ جی متے سے جا بیٹھے اس ویلے فرید صاحب نے تا ان پھر کہا کہ کاگا کرن ٹڈولیا سگلا کھایا ماس کہ ہوں تیری نیت بگڑی اکھان تے بھائی یہ گل بہت ماڑی ہے ہوں اعتراض کرنا ہے تلیاں تے اعتراض نہیں کرے آ میرا پنجرا کھا گیا اتنے اعتراض نہیں کرے آ وہ اکھا ہی کھانیا نا اج میرے سواس چلتے نا جی میرے اکھا بھرتیاں سواس چلتے رہ گئے خدا آ گیا فری تو میں آ گیا میں درشن کیویں کروں گا یہ درشن نہیں ہو سکنے کاگا کرن ٹنڈولیا سگلا کھایا ماس یہ تو انہیں مت چھوڑ دیکھی بھی یہ نہ چھیڑی ساری دیا کہ مت چو پھر دیکھ کی آس این جدو گل ساس سنجی کہی اس ویلے کان کہ اڑ گیا آم کر کے ساکھی اتنے پرچار کے چڑھتے ہیں پر ساکھی سوادار اتوں شروع ہوتی ہے جتنے چڑھ دیں کان ساس نے اتوں اڈاری ماری کان ہے وہ اتنے جا کے بہ گیا ساس جی دور جا کے گرش فرید کے من میں آ کے کہہ دو منا بھی مینو تو یہ لگ رہا تو بھول کر بیٹھے پل یہ کر بیٹھا بھی تیرا کان کہ تو بھی اڈ جا کی پتا کسی خدا کان ورکی نہ آ گیا ہوے تجے دے کا ابمان کرد بھی دے تیری ہے تدا کی کیوں نہیں منی پھر کان آواز مرد کہ آ جا آ جا کاگا آ جا کہ آ جا مڑ کے آ جا آ جا کاگا آ جا یہ تو نینا لے جا لے جا اور لے جا پیا کے پاس کہہ دینا پہلا درش دکھائے کے پھر کھا لینا ماس پہلا ایک بار درشن دے دے پھر پاوے اکھا پانی ہی دے دے کی کرنے پھر ایسی اکھا درشن واسطے رکھی ہیں درشن دے جا پھر ماس کھا لے پھر دے پاوے اکھا سو اس پرکار ساسی بڑا الوکک جیون ہے فرید صاحب دا کہندا جی کتھوں شروع کرا ہوں میں کہندے تو جا کسی مہاپرش کی سنگت وچ اسی دو منٹ رہنے میں دے چھ سماپتی کرا کہیں دے تو کسے مہاپرش دی شرن وچ جا جنگلاں دا کھیڑا چھڈ دے اے تپسیا چھڈ دے تامسی تپسیا اے دے نال مکتی نہیں ہونی تامسی تپسیا دتی اسیاں تے دے دو گی لیکن کلیان نہیں ہونی گیان نہیں ہونا تینوں دے وچ ہرے گیان نہ مکتی مکتی ہونی نہیں گیان تو بنا اس ویلے ساتھ ہی کہنا جی کتوں شروع کرا اگلی تک دے اندر فرید صاحب نے جو اپدیش دتا کہندے ہے شیخ فریدا بولو جی
فریدا پنت سوار سویرا
کہندے شیخ فریدا جے بھگتی دے پنت دے آنا ہے نا کہندے پھر تو سویرے سویرے اٹھ کے نا سویر ویلا امرت ویلا سچ رہو وڈیائی وچار امرت ویلا سنبھالیا کر سویرے سویرے اٹھ کے دو ڈھائی گھنٹے بیٹھ کے نا کہندے اکان دے وچ کہندے اودو بندگی کرنی شروع کر تیرے تے خدا دی کرپا ہو جاؤ اے ساسی فرید صاحب دے نال بعد سباد جڑی جتھے دے اندر ساسی جی گرو صاحب نے بخش جو اندلے ہاتھ ٹوہنی ایوں ساسی انے دے ہاتھ تے ٹوہنی ہوندی ہے نا ٹو ٹو کے چلی دے اے کسا دا سہارا پھڑیا ہویا ساسی جی اے جتھے دے اندر پنجویں کسا گرو لہن صاحب مہاراج دی چل دی ہے او دے وچوں آپ جی نے ایک شبد ساریاں سنگتاں نے بڑے پیار سات ارداس نوں اے بھی بڑی اس گل دا مان ہے کہ میرے بزرگاں نے گیانی سنگھ صاحبان نے تے انہاں نے وی ساس جی کتھا دے اثر سنے اپنے بچے کولوں تے ودیارتی دا حوصلہ بڑھ جاندا ہے ساس جی جدوں کوئی بزرگ اسیساں دین والے بیٹھے ہون آ ہن ایتھے سماپتی ہے جنہاں جنہاں گرو کے پیارے نے ساس جی مایا ارداس کرائی ہے پنتھ کارجاں وچ لگ کے گرو کے لنگراں عمارتاں تے لگ کے تہاڈی مایا سہاونی ہووے انہاں وچ وعدہ کرے پھلاں چکاں دی کھیماں جی آو ایتھے ساس جی سماپتی ہے
ਉਸ ਉਪਰ ਹੈ ਮਾਰਗ ਮੇਰਾ ਫਰੀਦਾ ਪੰਥ ਸੰਭਾਰ ਤੇਰਾ
ਹੇ ਅਚੁੱਤ ਹੀ ਪਾਰ ਰਹਿਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਹੇ ਉਗੁਣ ਹੇ ਗੁਣ ਨਿਦਾਨ ਜਾ ਕੈ ਸਦਾ ਵਰੇ ਹੇ ਅਪਰੰਪਰ ਹਰ ਹਰੇ ਹੈ ਪਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪੁਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।